ਸਤਿਗੁਰੂ ਦੇ ਕਹਿਣ ਦਾ ਭਾਵ ਕਿ ਹਰੇਕ ਨੂੰ ਆਪਣੇ ਨਾਮ ਦੇ ਨਾਲ ਬ੍ਰਹਮ ਗਿਆਨੀ ਲਿਖਣਾ ਜਾਂ ਬ੍ਰਹਮ ਗਿਆਨੀ ਸ਼ਰਧਾਲੂਆਂ ਵੱਲੋਂ ਲਿਖ ਦੇਣਾ। ਸ਼ਰਧਾਲੂ ਹਰੇਕ ਦੇ ਨਾਲ ਹੀ ਬ੍ਰਹਮ ਗਿਆਨੀ ਲਾ ਦਿੰਦੇ ਨੇ। ਬ੍ਰਹਮ ਗਿਆਨੀ ਬਣਨਾ ਬਹੁਤ ਵੱਡੀ ਚੀਜ਼ ਦੱਸੀ ਰਾਤ ਮਹਾਰਾਜ ਨੇ ਬਚਨ ਕੀਤਾ ਸੀ। ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ। ਇਹ ਤਾਂ ਜਿਨ੍ਹਾਂ ਨੂੰ ਵਾਹਿਗੁਰੂ ਹੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਬ੍ਰਹਮ ਗਿਆਨ ਦੇਵੇ ਉਸੇ ਨਹੀਂ ਹੁੰਦਾ। ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਬ੍ਰਹਮ ਗਿਆਨ। ਰਿੱਧੀਆਂ ਸਿੱਧੀਆਂ ਆ ਜਾਣੀਆਂ, ਅੰਤਰਜਾਮਤਾ ਹੋ ਜਾਣੀ ਕੋਈ ਖਾਸ ਗੱਲ ਨਹੀਂ ਹੈ ਇਸ ਲਾਈਨ ਵਿੱਚ। ਅੰਤਰਜਾਮਤਾ ਤਾਂ ਪਹਿਲੀ ਇੱਕ ਦੋ ਕੁ ਸਟੇਜਾਂ ਵਿੱਚ ਹੀ ਜਾ ਕੇ ਥੋੜ੍ਹੀ ਥੋੜ੍ਹੀ ਅਨੁਭਵਤਾ ਹੋਣ ਲੱਗ ਜਾਂਦੀ। ਆਓ ਮਹਾਰਾਜ ਬਖਸ਼ਿਸ਼ ਕਰਦੇ ਨੇ ਬ੍ਰਹਮ ਗਿਆਨੀ ਇੰਨਾ ਉੱਚਾ ਹੋ ਕੇ ਵੀ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਕਿੰਨਾ ਨਿਮਰਤਾ ਹੁੰਦੀ ਉਹਦੇ 'ਚ ਦੇਖੀਏ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ ਰੀਨਾ ਹੋਣ ਤੋਂ ਪਹਿਲਾਂ ਦੇਖਣਾ ਕਿ ਇੰਨੀ ਨਿਮਰਤਾ ਉਹਦੇ 'ਚ ਆ ਕਿਵੇਂ ਗਈ। ਕਿਉਂਕਿ ਆਤਮ ਰਸ ਦੇ ਜਾਣਨ ਵਾਲਾ ਹੀ ਸਭ ਤੋਂ ਨੀਵਾਂ ਹੋ ਸਕਦਾ। ਜਦੋਂ ਆਤਮਕ ਗਿਆਨ ਹੁੰਦਾ, ਆਤਮਕ ਰਸ ਆ ਜਾਂਦਾ, ਆਤਮਕ ਗਿਆਨ ਵਿੱਚ ਜਾ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ, ਮਨ ਹੈ ਸੁੱਖ ਸਨੇਵਰ ਭੈ ਨਹੀਂ, ਜਾ ਕੇ ਕੰਚਨ ਮਾਟੀ ਮਨ ਹੈ ਨਹਿ ਨਿੰਦਿਆ ਨਹਿ ਉਸਤਤ, ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰਾ ਉਹ ਨਾਹੇ ਮਾਨ ਅਭਿਮਾਨਾ। ਆਤਮਕ ਰਸ ਵਿੱਚ ਜਾ ਕੇ ਇਹ ਕੁਦਰਤੀ ਨਿਮਰਤਾ ਆ ਜਾਂਦੀ ਹੈ। ਆਪਣੇ ਆਪ ਨੂੰ ਕੁਛ ਵੀ ਨਹੀਂ ਸਮਝਦਾ ਹੈ ਉਹ। ਸਤਿਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਜੋ ਹੈ ਉਹ ਸਾਰਿਆਂ ਦੀ ਰੀਨਾ ਤੋਂ ਭਾਵ ਧੂੜ ਹੋ ਕੇ ਰਹਿੰਦਾ ਹਮੇਸ਼ਾ। ਬ੍ਰਹਮ ਗਿਆਨੀ ਨੇ ਆਤਮ ਰਸ ਨੂੰ ਜਾਣ ਲਿਆ ਇਸ ਕਰਕੇ, ਦੇਖਣ ਮਾਤਰ ਭਾਵੇਂ ਲੱਗੇ ਉਹ ਪਰ ਅੰਦਰੋਂ ਸਾਰਿਆਂ ਦੇ ਚਰਨਾਂ ਦੀ ਧੂੜ ਹੁੰਦਾ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੱਗੇ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਦੀ ਸਾਰਿਆਂ ਉੱਤੇ ਹੀ ਕਿਰਪਾ ਦ੍ਰਿਸ਼ਟੀ ਰਹਿੰਦੀ ਹਮੇਸ਼ਾ, ਕਿਉਂਕਿ ਬ੍ਰਹਮ ਸਰੂਪ ਹੀ ਬਣ ਜਾਂਦਾ। ਦੁਸ਼ਮਣ ਹੈ, ਦੋਸਤ ਹੈ, ਰਿਸ਼ਤੇਦਾਰੀਆਂ, ਜੀਵ ਜੰਤ, ਕੁਛ ਵੀ ਜੋ ਉਹਨੂੰ ਨਜ਼ਰ ਆਉਂਦਾ, ਕਿਉਂਕਿ ਉਹਦੀ ਦ੍ਰਿਸ਼ਟੀ ਤੱਕ ਆਪਾਂ ਜੇ ਪਹੁੰਚ ਕੇ ਦੇਖੀਏ ਉਹ ਸਾਰੇ ਕਿਤੇ ਇੱਕੋ ਹੀ ਦ੍ਰਿਸ਼ਟੀ ਨਾਲ ਦੇਖਦਾ ਹੁੰਦਾ, ਉਹਨੂੰ ਦੂਜਾ ਨਜ਼ਰ ਹੀ ਨਹੀਂ ਆਉਂਦਾ, ਸਾਰਿਆਂ ਵਿੱਚ ਬ੍ਰਹਮ ਹੀ ਦੇਖਦਾ। ਇਹ ਹੁਣ ਅਵਸਥਾ ਜਦੋਂ ਬਣੇ ਤਾਂ ਹੀ ਪਤਾ ਲੱਗਦਾ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਕਈ ਸਿੰਘਾਂ ਨੇ ਇਕੱਠੇ ਹੋ ਕੇ ਇੱਕ ਬਚਨ ਕੀਤਾ ਕਿ ਆਪ ਕਿਰਪਾ ਕਰਕੇ ਦੱਸੋ, ਇਹ ਸਿੰਘ ਕਹਿੰਦਾ ਮਹਾਂਪੁਰਖ ਮੈਨੂੰ ਬਹੁਤਾ ਪਿਆਰ ਕਰਦੇ ਆ, ਦੂਜਾ ਕਹਿੰਦਾ ਮੈਨੂੰ ਕਰਦੇ, ਤੀਜਾ ਕਹਿੰਦਾ ਮੈਨੂੰ ਕਰਦੇ ਆ, ਤੁਸੀਂ ਸਾਡੇ 'ਚੋਂ ਕਿਹਨੂੰ ਜ਼ਿਆਦਾ ਪਿਆਰ ਕਰਦੇ ਹੋ? ਸੋ ਮਹਾਂਪੁਰਖ ਕਹਿਣ ਲੱਗੇ, ਭਾਈ ਇਸ ਭਰਮ ਵਿੱਚ ਨਾ ਰਹੋ, ਅਸੀਂ ਤਾਂ ਜਿੰਦਾ ਸਾਰਿਆਂ ਦੇ ਅੰਦਰ ਜੋਤ ਹੈ ਹਰੇਕ ਜੀਵ 'ਚ, ਅਸੀਂ ਤਾਂ ਤੁਹਾਡੇ 'ਚ ਨਿਰੰਕਾਰ ਦੀ ਜੋਤ ਨੂੰ ਹੀ ਦੇਖਦੇ ਹਾਂ, ਸਾਨੂੰ ਸਾਰਿਆਂ ਵਿੱਚ ਨਿਰੰਕਾਰ ਹੀ ਬੈਠਾ ਦੇਖਦਾ, ਇਸ ਕਰਕੇ ਅਸੀਂ ਤਾਂ ਸਾਰਿਆਂ ਨੂੰ ਹੀ ਪਿਆਰ ਕਰਦੇ ਹਾਂ, ਸਾਡੇ ਲਈ ਕੋਈ ਛੋਟਾ ਵੱਡਾ ਨਹੀਂ, ਕੋਈ ਵੱਖਰਾ ਨਹੀਂ, ਸਭ ਇੱਕ ਹੈ ਸਾਡੇ ਲਈ। ਇਸ ਕਰਕੇ ਉਹ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੋਲੋਂ ਤਾਂਹੀਓ ਕੁਛ ਬੁਰਾ ਨਹੀਂ ਹੁੰਦਾ, ਕਿਹਦਾ ਬੁਰਾ ਕਰਨਾ ਵਿੱਚ, ਜਿਹੜੀ ਆਤਮਾ ਮੇਰੇ ਵਿੱਚ ਹੈ ਉਹੀ ਦੂਜੇ ਵਿੱਚ ਹੈ, ਤੀਜੇ ਵਿੱਚ ਹੈ, ਕਿਹਦਾ ਬੁਰਾ ਕਰੂੰਗਾ? ਜੇ ਮੈਂ ਕਿਸੇ ਦਾ ਬੁਰਾ ਕਰੂੰਗਾ ਤਾਂ ਉਹ ਵੀ ਮੇਰਾ ਹੀ ਬੁਰਾ ਹੋ ਰਿਹਾ। ਇਸ ਕਰਕੇ ਬ੍ਰਹਮ ਗਿਆਨੀ ਕਹਿੰਦਾ ਸਰਬੱਤ ਦਾ ਹੀ ਭਲਾ ਠੀਕ ਹੈ, ਸਭ ਦਾ ਹੀ ਭਲਾ। ਉਹਦੀ ਬਿਰਤੀ ਬਹੁਤ ਉੱਚੀ ਉੱਠ ਜਾਂਦੀ, ਕਿਉਂਕਿ ਕਿਸੇ ਦਾ ਬੁਰਾ ਨਹੀਂ ਕਰਦੇ। ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਬਿਲਕੁਲ ਨਿਰਵੈਰ ਨੇ। ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਦਾ ਘਰ, ਗੁਰੂ ਨਾਨਕ ਪਾਤਸ਼ਾਹ ਦਸੇ ਸਰੂਪ, ਕਿਸੇ ਨਾਲ ਵੈਰ ਨਹੀਂ ਕੀਤਾ ਗੁਰਾਂ ਨੇ ਕਦੇ। ਬਹੁਤ ਸਾਰੇ ਲੋਕਾਂ ਦੇ ਮਨ 'ਚ ਵਹਿਮ ਹੋਣਾ ਕਿ ਮਹਾਰਾਜ ਨੇ ਜੰਗ ਕੀਤੇ ਫਿਰ ਇਹ ਕੀ ਗੱਲ ਸੀ। ਜਾਂ ਚੌਪੀ ਸਾਹਿਬ ਦੇ ਵਿੱਚ ਲਿਖਿਆ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਤ ਦੈ ਮੋਹੇ ਬਚਾਵੋ, ਚੁਨ ਚੁਨ ਸਤਰ ਹਮਾਰੇ ਮਾਰੀਆ ਹੈ। ਕਿ ਜਿੰਨੀ ਵੀ ਦੁਨੀਆ ਹੈ ਇਹਦੇ ਵਿੱਚ ਅਸੀਂ ਨਿਰਵੈਰਤਾ ਵਾਲੇ ਹਾਂ ਸਾਰੇ ਜਾਣੇ। ਭਗਤ ਪ੍ਰਹਿਲਾਦ ਦੇ ਅੰਦਰ ਨਿਰਵੈਰਤਾ ਸੀ, ਪਰ ਹੁਣ ਕਰੀਏ ਕਿ ਹਰਨਾਕਸ਼ ਦਾ ਦਿਮਾਗ ਐਸਾ ਹੋ ਗਿਆ, ਬੁੱਧੀ ਭ੍ਰਿਸ਼ਟ ਹੋ ਗਈ, ਉਹ ਪਰਮੇਸ਼ਰ ਦਾ ਨਾਮ ਜਪਣ ਤੋਂ ਹੀ ਰੋਕਣ ਲੱਗ ਪਿਆ। ਹੁਣ ਆਪਾਂ ਤਾਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਸਾਰਿਆਂ 'ਚ ਪਰਮੇਸ਼ਰ ਹੈ, ਚਲੋ ਸਭ ਚੰਗੇ ਨੇ, ਹੁਣ ਕੋਈ ਆ ਕੇ ਬੰਦਾ ਗੁਰਦੁਆਰੇ ਨੁਕਸਾਨ ਹੀ ਕਰਨ ਲੱਗ ਜੇ, ਹੁਣ ਕੀ ਕਹੀਏ ਉਹਨੂੰ? ਫਿਰ ਸੋ ਇਸ ਕਰਕੇ ਵੀ ਦੇਖਣਾ ਪੈਂਦਾ ਕਿ ਇਹ ਬੰਦਾ ਹੈ ਕੈਸਾ। ਸਮਬਿਰਤੀ ਸਮਦ੍ਰਿਸ਼ਟੀ ਮਹਾਤਮਾ ਕੁਛ ਨਹੀਂ ਕਹਿੰਦੇ, ਪਰ ਜਦੋਂ ਦੇਖਿਆ ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰਨਾਕਸ਼ ਨੂੰ ਕਿਸੇ ਬੰਦੇ ਨੇ ਨਹੀਂ ਮਾਰਿਆ, ਪਰਮੇਸ਼ਰ ਨੇ ਫਿਰ ਆਪ ਮਾਰਿਆ, ਕਿਉਂਕਿ ਪਰਮੇਸ਼ਰ ਨਹੀਂ ਚਾਹੁੰਦੇ ਕਿ ਨਿਰਵੈਰ ਪੁਰਖਾਂ ਨਾਲ ਕੋਈ ਵੈਰ ਕਰੇ। ਰਾਵਣ ਨੂੰ ਵੀ ਫਿਰ ਮਰਵਾਇਆ, ਹੁਕਮ ਦਿੱਤਾ ਵਿਸ਼ਨੂੰ ਜੀ ਨੂੰ ਅਵਤਾਰ ਧਾਰ ਕੇ ਜਾਓ, ਰਾਵਣ ਦੀ ਸਮਾਪਤੀ ਕਰ ਦਿਓ, ਇਹ ਚੰਗਾ ਨਹੀਂ ਹੈ। ਬੀਤੇ ਸਮੇਂ ਵਿੱਚ ਜਾਂ ਆਉਣ ਵਾਲੇ ਸਮੇਂ ਵਿੱਚ ਵੀ ਇਹ ਪਰਮੇਸ਼ਰ ਦੇ ਕਾਨੂੰਨ ਅਟਲ ਰਹਿਣਗੇ। ਬੁਰਾ ਵਿਅਕਤੀ ਪਰਮੇਸ਼ਰ ਨੂੰ ਫਿਰ ਚੰਗਾ ਨਹੀਂ ਲੱਗਦਾ, ਹਜ਼ਾਰ ਬੰਦਾ ਜਾਂ ਲੱਖ ਬੰਦਾ ਬਹੁਤ ਚੰਗਾ ਨਾਮ ਜਪਦਾ ਨਿਰਵੈਰਤਾ ਵਾਲਾ, ਸੋ ਇੱਕ ਬੰਦਾ ਵੈਰੀ ਉੱਠ ਖੜਿਆ ਉਹਨਾਂ ਦਾ, ਚਾਰ ਬੰਦੇ ਹੋਰ ਵੈਰੀ ਉੱਠ ਖੜੇ ਜਿਹੜੇ ਕਹਿੰਦੇ ਇਹਨਾਂ ਨੂੰ ਤੰਗ ਹੀ ਕਰੀ ਜਾਣਾ, ਨਾਮ ਨਹੀਂ ਜਪਣ ਦੇਣਾ। ਫਿਰ ਉਹ ਪਰਮੇਸ਼ਰ ਉਹਨਾਂ ਵੈਰੀਆਂ ਦਾ ਆਪ ਖਾਤਮਾ ਕਰ ਦਿੰਦਾ। ਗੁਰਮੁਖਾਂ ਦਾ ਵੈਰ ਨਹੀਂ ਹੁੰਦਾ ਕਿਸੇ ਨਾਲ। ਮਹਾਰਾਜ ਦੇ ਮਨ ਵਿੱਚ ਕਦੇ ਵੀ ਨਹੀਂ ਸੀ ਕਿ ਅਸੀਂ ਜੰਗ ਕਰਨਾ ਜਾਂ ਕਿਸੇ ਨੂੰ ਮਾਰਨਾ ਜਾਂ ਲੜਨਾ। ਸਤਿਗੁਰਾਂ ਨੇ ਤਾਂ ਪਹਿਲਾਂ ਪਿਆਰ ਨਾਲ ਹੀ ਸਮਝਾਇਆ ਸੀ ਸਭ ਨੂੰ, ਫਿਰ ਸਤਿਗੁਰੂ ਆਪ ਵੀ ਨਹੀਂ ਗਏ। ਆਪ ਤਾਂ ਜੇ ਗਏ ਨੇ ਗੁਰੂ ਅਰਜਨ ਦੇਵ ਜੀ, ਠੀਕਰਾ ਸਿਰ 'ਤੇ ਭੰਨਿਆ ਆਪ ਜਾ ਕੇ, ਆਪ ਤਾਂ ਸ਼ਹੀਦੀ ਦਿੱਤੀ ਜਾ ਕੇ। ਨੌਵੇਂ ਸਰੂਪ ਵਿੱਚ ਜੇ ਦਿੱਲੀ ਗਏ ਨੇ ਤਾਂ ਆਪਣਾ ਸੀਸ ਦੇ ਦਿੱਤਾ ਔਰ ਹਿੰਦੂ ਧਰਮ ਦੀ ਰੱਖਿਆ ਕੀਤੀ। ਇਸੇ ਤਰ੍ਹਾਂ ਹੀ ਛੇਵੇਂ ਪਾਤਸ਼ਾਹ ਜੋ ਸਜੇ ਹੋਏ ਸੀ ਉੱਥੇ ਹੀ ਤੁਰਕ ਚੜ੍ਹ ਕੇ ਆ ਗਏ। ਚਲੋ ਮਹਾਰਾਜ ਉੱਥੋਂ ਚਲੇ ਗਏ ਸ੍ਰੀ ਹਰਗੋਬਿੰਦਪੁਰ ਸਾਹਿਬ, ਫਿਰ ਤੁਰਕ ਚੜ੍ਹ ਕੇ ਆ ਗਏ, ਫਿਰ ਮਹਾਰਾਜ ਕੇ ਤੁਰਕ ਚੜ੍ਹ ਕੇ ਆ ਗਏ, ਫਿਰ ਕਰਤਾਰਪੁਰ ਸਾਹਿਬ ਫੌਜ ਚੜ੍ਹ ਕੇ ਆ ਗਈ। ਕੋਈ ਕਹੇ ਵੀ ਗੁਰੂ ਸਾਹਿਬ ਚੜ੍ਹ ਕੇ ਗਏ ਸੀ ਅਤੇ ਕੋਈ ਮਹਾਰਾਜ ਨੇ ਕਿਹੜਾ ਕੋਈ ਲੁੱਟਣਾ ਸੀ ਜਾਂ ਕੋਈ ਕਿਸੇ ਨੂੰ ਮਾਰਨਾ, ਜਦੋਂ ਹੁਣ ਬੰਦਾ ਹੀ ਉੱਥੇ ਲੱਗ ਜੇ, ਆ ਚੜ੍ਹ ਕੇ ਹੀ ਕੋਈ ਆ ਜੇ ਤੁਹਾਡੇ 'ਤੇ। ਫਿਰ ਮਹਾਰਾਜ ਕਹਿੰਦੇ ਇੰਨਾ ਵੀ ਮੁਰਦਾ ਨਹੀਂ ਬਣਨਾ ਵੀ ਕੋਈ ਚੜ੍ਹ ਕੇ ਆ ਜੇ। ਸਵੈ ਰੱਖਿਆ ਦਾ ਕਾਨੂੰਨ ਸੰਸਾਰ ਭਰ 'ਚ, ਹਰ ਦੇਸ਼ ਵਿੱਚ ਕਾਨੂੰਨ ਹੈ ਵੀ ਜੇ ਤੁਹਾਡੇ ਘਰ ਦਾ ਸ਼ੀਸ਼ਾ ਭੰਨ ਕੇ ਕੋਈ ਅੰਦਰ ਆ ਵੜੇ ਬੇਸ਼ੱਕ ਮਾਰ ਦਿਓ, ਕਿਉਂਕਿ ਆਪਾਂ ਪਤਾ ਕਿ ਉਹ ਨਹੀਂ ਤਾਂ ਸਾਨੂੰ ਮਾਰ ਦੇਊਗਾ। ਸਵੈ ਰੱਖਿਆ ਤਾਂ ਜ਼ਰੂਰੀ ਆ ਨਾ, ਗੁਰਾਂ ਨੇ ਸਵੈ ਰੱਖਿਆ ਲਈ ਹਥਿਆਰ ਚੱਕਿਆ। ਜ਼ਾਲਮ ਖੁਦ ਹੀ ਚੜ੍ਹ ਕੇ ਆ ਗਿਆ। 14 ਜੰਗਾਂ ਕੀਤੀਆਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੇ, ਇਹ ਤਾਂ ਨਹੀਂ ਵੀ ਮਹਾਰਾਜ ਚੱਲ ਕੇ ਗਏ ਨੇ ਫਲਾਣੇ ਥਾਂ ਹਮਲਾਵਰ ਹੋ ਕੇ ਗਏ ਨੇ। ਗੁਰਾਂ ਦੇ ਮਨ 'ਚ ਕਿਸੇ ਪ੍ਰਤੀ ਵੈਰ ਨਹੀਂ ਸੀ, ਗੁਰਾਂ ਨੇ ਤਾਂ ਮਜ਼ਲੂਮਾਂ ਦੀ ਰੱਖਿਆ ਕੀਤੀ ਅਤੇ ਜ਼ਾਲਮ ਦਾ ਨਾਸ਼ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਾਂ ਦੀ, ਪਰਮੇਸ਼ਰ ਦੀ, ਬ੍ਰਹਮ ਗਿਆਨੀ ਦੀ ਸੁਰ ਇੱਕੋ ਹੀ ਹੁੰਦੀ ਆ, ਉਹਨਾਂ ਦੀ ਸਾਰਿਆਂ 'ਤੇ ਸਦਾ ਹੀ ਕਿਰਪਾ ਰਹਿੰਦੀ ਹੈ। ਕਦੇ ਵੀ ਬੁਰਾ ਨਹੀਂ ਸੋਚਦੇ ਕਿਸੇ ਦਾ, ਬੁਰਾ ਕਰਦੇ ਨਹੀਂ, ਉਹ ਤਾਂ ਟੇਕ ਕੇ ਬੈਠੇ ਹੁੰਦੇ। ਜਦੋਂ ਆਪਾਂ ਟੇਕ ਕੇ ਬੈਠੇ ਆਰਾਮ ਨਾਲ ਬੰਦਗੀ ਕਰ ਰਹੇ ਹਾਂ, ਭਜਨ ਕਰ ਰਹੇ ਹਾਂ, ਅਤੇ ਕੋਈ ਬੰਦਾ ਖੜ੍ਹਾ ਹੋ ਕੇ ਐਵੇਂ ਧਰਮ ਦੇ ਵਿਰੁੱਧ ਬੋਲ ਜਾਵੇ, ਉਹ ਵੀ ਨਾ ਫਿਰ ਜਰਿਆ ਜਾਂਦਾ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਸਦੀਵ ਕਾਲ ਹੀ ਸਮਦ੍ਰਿਸ਼ਟੀ 'ਚ ਰਹਿੰਦਾ, ਇੱਕ ਸਮਾਨ ਸਾਰਿਆਂ ਦੇਖਦਾ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ। ਕੋਈ ਉਹਦੇ ਪ੍ਰਤੀ, ਉਹਦੇ ਮਨ 'ਚ ਕਿਸੇ ਪ੍ਰਤੀ ਵੈਰ ਨਹੀਂ ਹੁੰਦਾ, ਨਾ ਹੀ ਉਹਦੇ ਮਨ ਵਿੱਚ ਇਹ ਹੁੰਦਾ ਕਿ ਇਹ ਮੇਰਾ ਖਾਸ ਹੈ, ਨਾ ਹੀ ਇਹ ਹੁੰਦਾ ਕਿ ਇਹ ਮੇਰਾ ਬਹੁਤ ਦੂਰ ਹੈ। ਉਹ ਕਹਿੰਦਾ ਸਾਰਿਆਂ ਵਿੱਚ ਆਪ ਹੀ ਬੈਠਾ ਭਾਈ। ਬ੍ਰਹਮ ਗਿਆਨੀ ਹਰੇਕ ਦਾ ਹੀ ਭਲਾ ਮੰਗਦਾ, ਸਮਦਰਸ਼ੀ ਹੈ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਦੀ ਵਰਖਾ ਹੀ ਹੁੰਦੀ ਰਹਿੰਦੀ ਹਰ ਵਕਤ। ਗੱਲ ਤਾਂ ਆਪਣੇ ਅੰਦਰ ਦੇ ਭਾਂਡੇ ਦੀ ਹੈ, ਆਪਣੀ ਇੱਛਾ ਦੀ। ਦਸਵੇਂ ਪਾਤਸ਼ਾਹ ਨਾਲ ਜੰਗ ਕਰਨ ਗਏ, ਇੱਛਾ ਕਰਕੇ ਗਏ। ਜਦੋਂ ਸੈਦ ਖਾਂ ਗਿਆ, ਜਦੋਂ ਗੁਰਾਂ ਦੇ ਦਰਸ਼ਨ ਕੀਤੇ, ਅਸਲ ਵਿੱਚ ਤਾਂ ਗਿਆ ਹੀ ਉਹ ਇੱਛਾ ਲੈ ਕੇ ਸੀ ਕਿ ਦਰਸ਼ਨ ਹੋ ਜਾਣ ਬਸ। ਜਦੋਂ ਗਿਆ, ਗੁਰਾਂ ਦੇ ਨੇਤਰਾਂ ਵੱਲ ਤੱਕਿਆ, ਗੁਰਾਂ ਨੇ ਇਹਦੇ ਵੱਲ ਤੱਕਿਆ, ਉੱਥੋਂ ਹੀ ਘੋੜੇ ਤੋਂ ਉਤਰ ਕੇ ਚਰਨਾਂ 'ਤੇ ਆ ਕੇ ਸਿਰ ਰੱਖ ਦਿੱਤਾ, ਗੁਰਾਂ ਨੇ ਬਖਸ਼ ਲਿਆ, ਪਹਾੜਾਂ ਨੂੰ ਚਲਿਆ ਗਿਆ। ਉਹਨੇ ਕੀ ਨਾ ਵੈਰ ਕੀਤਾ ਸੀ। ਜੇ ਗੁਰਾਂ ਦੇ ਨਾਲ ਕੋਈ ਵੈਰ ਕਰਕੇ ਜਾਂਦਾ, ਪੈਂਡੇ ਖਾਂ ਦੇ ਨਾਲ ਮਹਾਰਾਜ ਨੇ ਇਹੀ ਵਚਨ ਕੀਤਾ, ਸਾਡੇ ਮਨ 'ਚ ਤਾਂ ਕੋਈ ਨਹੀਂ, ਤੇਰੇ ਮਨ 'ਚ ਤਾਂ ਵਾਰ ਕਰ ਲਾ ਪਹਿਲਾਂ। ਸੋ ਇਸੇ ਪ੍ਰਕਾਰ ਪੈਂਦੇ ਖਾਂ ਦਸਵੇਂ ਪਾਤਸ਼ਾਹ ਵੇਲੇ ਦਾ ਪੋਤਰਾ, ਉਹਨੂੰ ਵੀ ਮਹਾਰਾਜ ਨੇ ਇਹੀ ਕਿਹਾ ਸੀ, ਪਹਿਲਾਂ ਤੂੰ ਵਾਰ ਕਰ ਲਾ, ਸਾਡੇ ਮਨ 'ਚ ਤਾਂ ਕੋਈ ਵੈਰ ਨਹੀਂ, ਕਿਉਂਕਿ ਹੁਣ ਜਦੋਂ ਤੁਸੀਂ ਆ ਹੀ ਗਏ ਹੋ ਜੰਗ ਕਰਨ, ਫਿਰ ਅਸੀਂ ਤਾਂ ਅੱਗੇ ਕਰਨਾ ਹੀ ਆ। ਫਿਰ ਜਦੋਂ ਗਾਲੀ ਪਾ ਦੇਵੇ ਅਗਲਾ ਜੰਗ, ਸਤਿਗੁਰੂ ਤਾਂ ਨਹੀਂ ਸੀ ਚਾਹੁੰਦੇ ਕਿ ਜੰਗ ਕਰੀਏ ਅਸੀਂ, ਕਿਉਂਕਿ ਲੋਕ ਧੱਕੇ ਨਾਲ ਗਾਲੀ ਪਾ ਦਿੰਦੇ ਨੇ ਕਿ ਲੜੋ ਸਾਡੇ ਨਾਲ, ਧੱਕੇ ਨਾਲ ਹੀ ਹਰੇਕ ਚੀਜ਼ ਗਲ ਪਾ ਦਿੰਦੇ ਹਰੇਕ ਨੇ। ਇਸ ਕਰਕੇ ਗੁਰਸਿੱਖ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਕਿਸੇ ਨਾਲ ਲੜਨਾ। ਹੁਣ ਜਦੋਂ ਅਗਲਾ ਐਵੇਂ ਈਰਖਾ ਵਿੱਚ ਆ, ਬੱਸ ਵਿੱਚ ਹੋ ਕੇ ਕਦੇ ਮਾਲਾ ਖੋਲੀ, ਕਦੇ ਪੱਗ ਲਾਹਤੀ, ਕਦੇ ਕੁਛ ਕਰਤਾ, ਕਦੇ ਗੁਰੂ ਸਾਹਿਬ ਦੀ ਬੇਅਦਬੀ ਕਰਤੀ, ਜਾਣ ਕੇ ਪੰਗਾ ਲੈਣਾ। ਸਮਦ੍ਰਿਸ਼ਟੀ ਹੈ ਸਾਡੀ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਨਾਲ ਵੈਰ ਨਹੀਂ ਕਰਦੇ। ਫਿਰ ਦੂਜਿਆਂ ਨੂੰ ਵੀ ਚਾਹੀਦਾ ਕਿ ਉਹ ਨਾ ਵੈਰ ਕਰਨ ਅਤੇ ਨਾ ਮਾੜਾ ਸੋਚਣ, ਇੱਕੋ ਜਿਹੇ ਹੋ ਕੇ ਪ੍ਰੇਮ ਨਾਲ ਸਾਰੇ ਜਣੇ ਚੱਲੋ। ਫਿਰ ਉਹ ਕਿਸੇ ਨਾਲ ਗੁਰਸਿੱਖ ਵੈਰ ਨਹੀਂ ਕਰਦਾ, ਗੁਰਸਿੱਖ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਉਹਨੂੰ ਜਾਣ ਬੁੱਝ ਕੇ ਛੇੜਿਆ ਜਾਂਦਾ। ਇਹ ਟੇਕੇ ਕਿਉਂ ਬੈਠਾ, ਬੰਦਗੀ ਕਿਉਂ ਕਰਦਾ, ਇਹ ਭਗਤੀ ਕਿਉਂ ਕਰਦਾ? ਗੁਰੂ ਅਰਜਨ ਦੇਵ ਜੀ ਕਿਸੇ ਨੂੰ ਕੀ ਕਹਿੰਦੇ ਸੀ? ਜਾਣ ਬੁੱਝ ਕੇ ਐਵੇਂ ਹੀ ਪਿਰਥੀਏ ਨੇ, ਚੰਦੂ ਨੇ, ਸੁਲੀ ਨੇ, ਸੁਲੱਭੀ ਹੋਣਾ ਨੇ ਰਲ ਰਲਾ ਕੇ ਕਿਵੇਂ ਨਾ ਕਿਵੇਂ ਸੋ ਵਿਰੋਧੀ ਬਣਾ ਦਿੱਤਾ, ਜਹਾਂਗੀਰ ਦੇ ਮਨ ਵਿੱਚ ਗੱਲਾਂ ਭਰ ਦਿੱਤੀਆਂ। ਵੈਰ ਤਾਂ ਚੰਦੂ ਨੇ ਆਪਣਾ ਲੈਣਾ ਸੀ, ਇਸ ਕਰਕੇ ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਕੀਤਾ ਸੀ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਛੋਟੀ ਉਮਰ ਵਿੱਚ ਸਨ ਜਦੋਂ ਪੁਰੋਹਿਤ ਨੇ, ਪਰ ਚੰਦੂ ਨੇ ਪੁਰੋਹਿਤ ਨੂੰ ਇਹ ਗੱਲ ਕਹਿ ਦਿੱਤੀ ਸੀ, ਤੂੰ ਚੰਗਾ ਨਹੀਂ ਕੀਤਾ। ਉਹ ਗੁਰੂ ਘਰ ਕਿੱਥੇ ਕਿੱਥੇ, ਮੈਂ ਹਿੰਦੁਸਤਾਨ ਦਾ ਸਾਰੇ ਦਾ ਵਜ਼ੀਰ ਐਡਾ ਵੱਡਾ, ਤੂੰ ਮੋਰੀ ਦੀ ਇੱਟ ਜਿਹੜੀ ਸੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਆ ਥੱਲੇ, ਨੀਵੇਂ ਥਾਂ ਲਾਇਆ, ਮੇਰੀ ਕੁੜੀ ਨੀਵੇਂ ਥਾਂ ਵਿਆਹ ਤੀ, ਉੱਥੇ ਕੰਗਾਲ ਜੇ ਸਿੱਖ ਬਹਿੰਦੇ ਨੇ, ਮੱਥਾ ਟਿਕਿਆ ਤਾਂ ਰੋਟੀ ਮਿਲਣੀ ਆ ਉਹਨਾਂ ਨੂੰ, ਨਹੀਂ ਤਾਂ ਉਹਨਾਂ ਨੂੰ ਰੋਟੀ ਵੀ ਨਹੀਂ ਮਿਲਣੀ, ਕਿੱਥੇ ਮੇਰੀ ਕੁੜੀ ਤੂੰ ਮੰਗਤੀ? ਚੱਲ ਕੋਈ ਨਹੀਂ, ਜੋ ਹੋ ਗਿਆ ਸੋ ਹੋ ਗਿਆ, ਇੱਧਰੋਂ ਪੈਸੇ ਦੇ ਦਿਆਂਗੇ। ਗੁਰੂ ਨਾਨਕ ਸਾਹਿਬ ਦੇ ਘਰ ਦੀ ਇੰਨੀ ਨਿੰਦਿਆ ਉਹਨੇ, ਬਹੁਤ ਪੁੱਠੇ ਅੱਖਰ ਬੋਲੇ। ਫਿਰ ਜਾ ਕੇ ਕਿਤੇ ਸਿੱਖ ਨੇ, ਦਿੱਲੀ ਦੇ ਸਿੱਖਾਂ ਨੇ ਚਿੱਠੀ ਭੇਜੀ ਸੀ, ਮਹਾਰਾਜ ਇਹ ਰਿਸ਼ਤਾ ਪ੍ਰਵਾਨ ਨਾ ਕਰਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਨਾਲੇ ਤਾਂ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੋਈ ਕਰੇ, ਨਾਲੇ ਰਿਸ਼ਤਾ ਕਰਨ, ਇਹ ਕਿੱਥੇ ਲਿਖਿਆ? ਨਾਲੇ ਪੁੱਠੀਆਂ ਸਿੱਧੀਆਂ ਗੱਲਾਂ ਬਹੁਤ ਬੋਲੀਆਂ, ਨਾਲੇ ਗੁਰੂ ਘਰ ਨੂੰ ਨੀਵੇਂ ਥਾਂ ਕਹਿ ਦਿੱਤਾ, ਅਤੇ ਨਾਲੇ ਕਹਿੰਦੇ ਵੀ ਜਿਹੜੇ ਮਹਾਰਾਜ ਦੇ ਮੂਹਰੇ ਸਿੱਖ ਬਹਿੰਦੇ, ਦੋ ਦੋ ਪੈਸੇ ਵਾਲੇ ਬੰਦੇ ਨਹੀਂ ਇਹ, ਉਹ ਕਮਾਉਂਦੇ ਨਹੀਂ ਕਰਦੇ ਨਹੀਂ, ਕੰਗਾਲ ਜੇ ਸਿੱਖ ਬੈਠੇ ਹੁੰਦੇ ਮਹਾਰਾਜ ਦੇ ਮੂਹਰੇ। ਅੱਜ ਕੱਲ੍ਹ ਕਈ ਕਹਿੰਦੇ ਜਿਹੜਾ ਜਿਹਨੂੰ ਜਾਂ ਤਾਂ ਬਹੁਤ ਕੋਈ ਦੁਖੀ ਹੋਵੇ ਉਹ ਗੁਰਦੁਆਰੇ ਜਾਂਦਾ, ਜਾਂ ਬਹੁਤ ਗਰੀਬ ਹੋਵੇ ਉਹ ਜਾਂਦਾ। ਲਿਖਣ ਵਾਲੇ ਲਿਖਾਰੀ ਅਖਬਾਰਾਂ 'ਚ ਲਿਖਦੇ ਲੇਖ, ਕੋਈ ਨਹੀਂ ਤੂੰ ਵੀ ਗਰੀਬ ਹੀ ਹੋਏਗਾ ਇੱਕ ਦਿਨ, ਇਸੇ ਗੁਰੂ ਘਰ 'ਚ ਨੱਕ ਰਗੜੇਗਾ ਆ ਕੇ, ਦੋ ਪੈਸੇ ਵੀ ਨਾ ਤੇਰੀ ਜੇਬ 'ਚ ਹੋਣਗੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਦੀ ਲੀਲਾ ਬੜੀ ਬੇਅੰਤ ਹੈ। ਸੋ ਉਸ ਵਕਤ ਜਵਾਬ ਦੇ ਦਿੱਤਾ, ਇੱਥੋਂ ਹੀ ਤਾਂ ਫਿਰ ਚੰਦੂ ਨੂੰ ਈਰਖਾ ਖੜੀ ਹੋ ਗਈ, ਇੱਥੋਂ ਹੀ ਤਾਂ ਪ੍ਰਿਥੀਏ ਨਾਲ ਮਿਲਿਆ ਉਹ, ਇੱਥੋਂ ਹੀ ਤਾਂ ਇਹ ਕੰਮ ਸ਼ੁਰੂ ਹੋਇਆ। ਫਿਰ ਕਦੇ ਸੁਲੀ ਨੂੰ ਭੇਜਣਾ, ਕਦੇ ਸੁਲੱਭੀ ਨੂੰ ਭੇਜਣਾ ਚੜ੍ਹਾ ਕੇ ਰਸਤੇ ਵਿੱਚ ਉਹਨਾਂ ਦਾ ਮਰਨਾ, ਕਦੇ ਫਿਰ ਮਹਾਰਾਜ ਦੇ ਉੱਤੇ ਕਈ ਪ੍ਰਕਾਰ ਦੇ ਇਲਜ਼ਾਮ ਲਾਏ, ਪਰ ਸਤਿਗੁਰੂ ਸ਼ਾਂਤ ਚਿੱਤ ਹੋ ਕੇ ਸ਼ਹੀਦੀਆਂ ਪਾ ਗਏ ਸੀ। ਹੁਕਮ ਕਰਕੇ ਕਹਿੰਦੇ ਸ਼ਾਂਤੀ ਬਹੁਤ ਰੱਖ ਕੇ ਦੇਖ ਲਈ, ਬਹੁਤੀ ਜ਼ਿਆਦਾ ਸ਼ਾਂਤੀ ਵੀ ਇੰਨੀ ਕੀ ਕਹੋ ਕਿ ਬਰਫ਼ ਵਾਂਗੂ ਜੰਮੀ ਜਾਵੇ, ਹਿੱਲਣੋ ਜੁਲਣੋ ਹੀ ਹਟ ਜਾਵੇ ਬੰਦਾ। ਹੁਣ ਛੇਵੇਂ ਰੂਪ ਨੂੰ ਹੁਕਮ ਹੋ ਗਿਆ ਖੰਡਾ ਖੜਕਾਉਣ ਦਾ, ਖੰਡਾ ਖੜਕਾਉਣ ਨਾਲ ਥੋੜ੍ਹਾ ਜਿਹਾ ਗਰਮ ਰੱਖਣਾ ਪੈਣਾ ਕੰਮ, ਕਹਿੰਦੇ ਜੇ ਇੰਨੇ ਵੀ ਹੋ ਜਾਓ ਥੱਲੇ ਬਿਲਕੁਲ ਹੀ ਧੂੜੀ ਬਣ ਜਾਓ, ਫਿਰ ਲੋਕ ਖਰਾਬ ਵੀ ਬਹੁਤ ਕਰਦੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡਾ ਖੜਕਾਉਣ ਦਾ ਹੁਕਮ ਕੀਤਾ। ਇਹ ਠੀਕ ਕੀਤਾ ਕਿ ਗਲਤ ਕੀਤਾ ਇਹਦਾ ਫੈਸਲਾ ਦੁਨੀਆਂ ਆਪੇ ਕਰੇ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ, 273 ਅੰਗ ਤੇ ਮਹਾਰਾਜ ਫਰਮਾਉਂਦੇ ਨੇ ਬ੍ਰਹਮ ਗਿਆਨੀ ਸੰਸਾਰਕ ਬੰਧਨਾਂ ਤੋਂ ਮੁਕਤ ਰੂਪ ਹੁੰਦਾ। ਸੰਸਾਰਕ ਬੰਧਨ ਜਿਹੜਾ ਬਿਜ਼ੀ ਅੱਖਰ ਆਪਾਂ ਨੂੰ ਚਿੰਬੜਿਆ ਹੋਇਆ, ਇਹ ਬ੍ਰਹਮ ਗਿਆਨੀ ਨੂੰ ਨਹੀਂ ਹੁੰਦਾ, ਉਹ ਕਿਸੇ ਦਾ ਬੰਨਿਆ ਨਹੀਂ ਹੁੰਦਾ, ਉਹਨੂੰ ਸੰਸਾਰ ਦਾ ਕੋਈ ਕਿਸੇ ਤਰ੍ਹਾਂ ਦਾ ਬੰਧਨ ਨਹੀਂ, ਬੰਧਨ ਮੁਕਤ ਹੁੰਦਾ। ਬ੍ਰਹਮ ਗਿਆਨੀ ਦੀ ਜਿਹੜੀ ਬਿਰਤੀ ਹੁੰਦੀ ਆ, ਨਿਰਮਲ ਪਰਮਾਤਮਾ ਵਿੱਚ ਯੁਗਤਾ ਤੋਂ ਭਾਵ ਹੁੰਦਾ ਜੁੜੀ ਹੋਈ ਆ, ਨਿਰਮਲ ਪਰਮਾਤਮਾ ਦਾ ਰੂਪ ਹੀ ਹੋਇਆ ਹੁੰਦਾ। ਜਗਿਆਸੂ ਨੂੰ ਸਮਝਾਉਣ ਵਾਸਤੇ ਬ੍ਰਹਮ ਗਿਆਨੀ ਦੀ ਯੁਗਤੀ ਨਿਰਮਲ ਹੁੰਦੀ ਹੈ, ਨਿਰਮਲ ਮੈਲ ਤੋਂ ਰਹਿਤ, ਤਾਂ ਕਿ ਨਿਰਮਲ ਰੀਤ, ਉਹਦੀ ਰੀਤੀ ਜਿਹੜੀ ਨਿਰਮਲ ਹੁੰਦੀ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਦਾ ਭੋਜਨ ਕੀ ਹੈ? ਬ੍ਰਹਮ ਗਿਆਨ ਹੀ ਹੁੰਦਾ ਅਸਲ ਵਿੱਚ, ਪ੍ਰਸ਼ਾਦੇ ਦੀ ਇੰਨੀ ਨਹੀਂ ਹੁੰਦੀ ਉਹਨੂੰ ਇੱਛਾ, ਕਹਿ ਕਹਿ ਕੇ ਛਕਾਉਣਾ ਪੈਂਦਾ। ਭੋਜਨ ਛਕਣਾ ਤਾਂ ਉਹਨਾਂ ਸਿਰਫ ਅੰਦਰ ਪੇਟ ਦੀਆਂ ਨਾੜਾਂ ਨਾ ਸੁੰਗੜ ਜਾਣ, ਉਹਦੇ ਲਈ ਉਹ ਥੋੜ੍ਹਾ ਜਿਹਾ ਕੁਛ ਅੱਧੀ ਕੁ ਰੋਟੀ ਖਾ ਲੈਂਦੇ ਜਾਂ ਕੋਈ ਫਰੂਟ ਖਾ ਲੈਣਾ। ਬ੍ਰਹਮ ਗਿਆਨੀ ਫਿਰ ਇੰਨਾ ਨਹੀਂ ਖਾਂਦਾ ਜਿਵੇਂ ਆਮ ਲੋਕ ਖਾਂਦੇ ਨੇ। 24 ਘੰਟੇ ਬਾਅਦ ਇੱਕ ਅੱਧਾ ਫੁਲਕਾ ਹੀ ਛਕਣਾ ਹੁੰਦਾ ਉਹਨਾਂ ਨੇ। ਨਾਮ ਦਾ ਆਧਾਰ ਹੋ ਜਾਂਦਾ ਅੰਦਰ। ਹੁਣ ਨਾਮ ਦਾ ਰਸ ਦੁਨੀਆਂ 'ਚ ਕਿਸੇ ਨੇ ਦੇਖਿਆ ਤਾਂ ਹੈ ਨਹੀਂ। ਹੁਣ ਜਦੋਂ ਕਿਸੇ ਨੇ ਦੇਖਿਆ ਹੀ ਨਹੀਂ ਤਾਂ ਉਹਨੂੰ ਕੀ ਕਹੀਏ ਕੀ ਹੁੰਦਾ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਕਿ ਇਹਦੇ ਨਾਲ ਬੰਦਾ ਰੱਜ ਜਾਂਦਾ। ਅਖੰਡ ਕੀਰਤਨ ਤਿੰਨ ਭੋਜਨ ਚੂਰਾ ਹੁੰਦਾ। ਬ੍ਰਹਮ ਗਿਆਨੀ ਕੀਰਤਨ ਅਤੇ ਕਥਾ ਸੁਣ ਕੇ ਹੀ ਰੱਜ ਜਾਂਦਾ। ਹੁਣ ਇਹ ਗੱਲ ਦਾ ਆਮ ਬੰਦੇ ਨੂੰ ਇਲਮ ਕਿੱਥੋਂ ਹੋ ਸਕਦਾ, ਜਿਹਨੇ ਸਾਰੀ ਜ਼ਿੰਦਗੀ ਸਕੂਲਾਂ ਕਾਲਜਾਂ 'ਚ ਬਤੀਤ ਕੀਤੀ ਹੈ, ਜਿਹਨੇ ਕੰਮਾਂ ਕਾਰਾਂ 'ਚ ਜ਼ਿੰਦਗੀ ਬਤੀਤ ਕੀਤੀ, ਉਹ ਲਾਈਨ 'ਤੇ ਹੀ ਨਹੀਂ ਆਇਆ, ਇਸ ਟਰੈਕ ਦਾ ਬੰਦਾ ਹੀ ਨਹੀਂ। ਉਹਨੂੰ ਕਿੱਥੋਂ ਸਮਝ ਲੱਗ ਜਾਵੇ ਕਿ ਇਹ ਵੀ ਨਾਮ ਜਪਣ ਨਾਲ ਹੀ ਰੱਜ ਜਾਂਦਾ ਬੰਦਾ। ਇਹ ਤਾਂ ਰੱਬ ਦੇ ਪਿਆਰਿਆਂ ਨੂੰ ਪਤਾ ਕਿ ਉਹਨਾਂ ਦੀ ਖੁਰਾਕ ਹੀ, ਰੂਹ ਦੀ ਖੁਰਾਕ ਨਾਮ ਹੈ, ਉਹਨਾਂ ਦੀ ਖੁਰਾਕ ਕੀਰਤਨ ਹੈ, ਕਥਾ ਹੈ, ਗੁਰਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬ੍ਰਹਮ ਗਿਆਨੀ ਦਾ ਜਿਹੜਾ ਧਿਆਨ ਹੈ ਉਹ ਬ੍ਰਹਮ ਗਿਆਨ ਵਿੱਚ ਹੀ ਲੱਗਿਆ ਰਹਿੰਦਾ ਹਮੇਸ਼ਾ। ਇਹ ਇੱਕ ਗੱਲ ਹੁੰਦੀ ਤਿੱਥੇ ਊਂਗ ਨਾ ਭੁੱਖ ਹੈ, ਮਨ ਚੜਿਆ ਦਸਵੇਂ ਆਕਾਸ਼। ਉੱਥੇ ਜਾ ਕਰਕੇ ਉੱਚੀਆਂ ਅਵਸਥਾਵਾਂ ਦੇ ਵਿੱਚ, ਜਿਵੇਂ ਆ ਹੁਣ ਰਾਕਟ ਦੇ ਵਿੱਚ ਕਈ ਆ ਸ਼ਟਲ ਦੇ ਉੱਤੇ ਭੇਜੀ, ਜਿਹੜੀ ਇਹ 'ਚ ਬੰਦੇ ਭੇਜਦੇ ਨੇ, ਇਹ ਕੈਪਸੂਲ ਹੀ ਖਾਣਾ ਹੁੰਦਾ ਬਸ ਇੱਕ। ਆ ਜਿਹੜਾ ਹੁਣ ਕੋਈ ਦੱਸਦੇ ਨੇ ਲੜਕੀ ਗਈ ਆ, ਉਹਨੇ ਜਿੰਨੇ ਮਹੀਨੇ ਰਹਿਣਾ ਉਹਨੇ ਸਿਰਫ ਇੱਕ ਕੈਪਸੂਲ ਖਾਣਾ ਅਤੇ ਕੋਈ ਕਿਰਿਆ ਵੀ ਨਹੀਂ ਕਰਨੀ ਉਹਨੇ ਉੱਥੇ। ਇੱਕ ਕੈਪਸੂਲ ਦੇ ਵਿੱਚ ਹੀ ਇੰਨਾ ਕੁਛ ਭਰ ਦਿੱਤਾ ਗਿਆ ਕਿ ਉਹਨੂੰ ਰੋਟੀ ਦੀ ਲੋੜ ਨਹੀਂ ਪੈਣੀ, ਉਹਨੂੰ ਉਹਦੇ ਨਾਲ ਕੋਈ ਤਕਲੀਫ ਨਹੀਂ ਹੋਣੀ, ਕੋਈ ਸਰੀਰ ਦੀ ਕਮਜ਼ੋਰੀ ਨਹੀਂ ਆਉਣੀ। ਅਤੇ ਸਾਇੰਸਦਾਨਾਂ ਨੇ ਉਹਨੂੰ ਕੀ ਭਰ ਕੇ ਦੇਤਾ ਉਹਦੇ 'ਚ, ਜਿੰਨੇ ਫੂਡ ਸੀ ਉਹ ਸਾਰੇ ਫੂਡ ਦੀ ਇੱਕ ਤਾਕਤ ਹੈ, ਉਹ ਸਿਰਫ ਇੱਕ ਆ। ਹੁਣ ਇੱਥੇ ਵੀ ਗੋਲੀਆਂ ਮਿਲ ਜਾਂਦੀਆਂ, ਇੱਕ ਗੋਲੀ ਖਾ ਲਓ, ਆ ਇੱਥੇ ਦੁੱਧ ਜਿਹਾ ਨਹੀਂ ਮਿਲ ਜਾਂਦਾ, ਦੁੱਧ ਵਿੱਚ ਸਾਰੇ ਵਿਟਾਮਿਨਸ ਪਾਏ ਹੁੰਦੇ ਨੇ, ਅਤੇ ਉਹ ਸਾਰੇ ਜਦੋਂ ਆਪਾਂ ਪੀ ਲਈਏ ਦੁੱਧ ਜਿਹਾ, ਕਹਿੰਦੇ ਭੁੱਖ ਹੀ ਨਹੀਂ ਲੱਗਦੀ। ਇੱਕ ਪਾਊਡਰ ਜਿਹਾ ਵੀ ਉਹ ਦੁੱਧ ਘੋਲ ਪੀ ਲਓ, ਮੋਟਾਪਾ ਘਟਾਉਣ ਵਾਲਿਆਂ ਨੂੰ ਦਿੰਦੇ ਨੇ ਜਿਹੜਾ, ਉਹ ਫਿਰ ਉਹਨੂੰ ਭੁੱਖ ਨਹੀਂ ਲੱਗਦੀ। ਬਸ ਇਹੀ ਚੀਜ਼ ਆ, ਹੋਰ ਕੀ ਹੈ। ਨਾਮ ਇਹਨਾਂ ਸਾਰਿਆਂ ਚੀਜ਼ਾਂ ਦਾ ਮੂਲ ਹੀ ਹੈ। ਬਸ ਜਦੋਂ ਨਾਮ ਦਾ ਰਸ ਜ਼ਬਾਨ 'ਚ ਆਉਣ ਲੱਗ ਜਾਂਦਾ, ਉਸ ਵਕਤ ਭੁੱਖ ਲੱਗਦੀ ਹੀ ਨਹੀਂ, ਪਿਆਸ ਲੱਗਦੀ ਹੀ ਨਹੀਂ। ਰੋਟੀ ਨਾ ਖਾਈਏ ਆਪਾਂ ਨੂੰ ਨੀਂਦ ਨਹੀਂ ਆਉਂਦੀ। ਨੀਂਦ ਦਾ ਮਤਲਬ ਕਿ ਰੋਟੀ ਨਾਲ ਹੀ ਨੀਂਦ ਆਉਂਦੀ ਅਤੇ ਥਕਾਵਟ ਨਾਲ ਨੀਂਦ ਆਉਂਦੀ ਹੈ। ਜਿਹੜੀ ਲੜਕੀ ਨੂੰ ਉੱਤੇ ਭੇਜਿਆ, ਉਹਨੂੰ ਕੈਪਸੂਲ ਦਿੱਤਾ ਖਾਣ ਨੂੰ, ਉਹਨੂੰ ਪੁੱਛੋ ਤਾਂ ਨੀਂਦ ਆਉਂਦੀ ਹੈ, ਉਹ ਕਹੂਗੀ ਘੰਟਾ ਕੁ ਸੌਂਦੀ ਬਸ। ਕਿਉਂਕਿ ਮੇਨ ਚੀਜ਼ ਹੁੰਦੀ ਦੁੱਧ ਅਤੇ ਰੋਟੀ ਅਤੇ ਫਰੂਟ ਵਗੈਰਾ, ਇਹਨਾਂ ਨਾਲ ਆਪਣਾ ਜਿਹੜਾ ਅੰਦਰਲਾ ਸਿਸਟਮ ਹੈ ਉਹਨੂੰ ਫਿਰ ਵਿਸ਼ਰਾਮ ਦੇਣ ਲਈ, ਰੋਟੀ ਹਜ਼ਮ ਕਰਨ ਲਈ ਰਾਤ ਨੂੰ ਆਪਾਂ ਸੌਂਦੇ ਹਾਂ। ਨੀਂਦ ਆਉਂਦੀ ਰੋਟੀ ਨਾਲ, ਥਕਾਵਟ ਨਾਲ। ਜਦੋਂ ਤੁਹਾਡੇ ਸੈੱਲ ਇੰਨੇ ਮਜ਼ਬੂਤ ਕਰ ਦਿੱਤੇ ਜਾਣ ਸਰੀਰ ਦੇ, ਤੁਹਾਨੂੰ ਨੀਂਦ ਦੀ ਲੋੜ ਹੀ ਨਹੀਂ ਹੈ, ਇੱਕ ਘੰਟਾ ਹੀ ਨੀਂਦ ਬਹੁਤ ਹੁੰਦੀ। ਬ੍ਰਹਮ ਗਿਆਨੀ ਦਾ ਇਹੀ ਸਿਸਟਮ ਹੁੰਦਾ ਅੰਦਰ। ਬ੍ਰਹਮ ਗਿਆਨੀ ਵੱਧ ਤੋਂ ਵੱਧ ਇੱਕ ਘੰਟਾ ਸੌਂਦਾ ਰਾਤ ਨੂੰ। ਉਹਦੇ ਸਿਸਟਮ ਵਿੱਚ ਕੀ ਆ, ਨਾਮ ਰਸ ਅੰਮ੍ਰਿਤ। ਇਹ ਅੰਮ੍ਰਿਤ ਅੰਦਰੋਂ ਹੀ ਪ੍ਰਗਟ ਹੁੰਦਾ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਬ੍ਰਹਮ ਗਿਆਨੀ ਦੀ ਇੰਨੀ ਉੱਚੀ ਅਵਸਥਾ ਕਿ ਬ੍ਰਹਮ ਗਿਆਨ ਵਿੱਚ ਧਿਆਨ ਲਾ ਕੇ ਰੱਜ ਜਾਂਦਾ ਬਸ। ਆਪਣੇ ਸੈੱਲ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ, ਇਹਨੂੰ ਆਪਾਂ ਰੋਟੀ ਖਵਾਉਂਦੇ, ਇਹਨੂੰ ਤਾਂ ਆਪਾਂ ਨਾਲ ਲਾਉਂਦੇ ਤਾਰਾਂ ਜੀਆਂ, ਭਰ ਜਾਂਦੀ ਬੈਟਰੀ। ਇਹ ਕੀ ਚੀਜ਼ ਹੈ, ਇਹ ਸਿਸਟਮ ਦੇਖੋ ਸਾਰਾ ਸਰੀਰ ਵਿੱਚ ਹੀ ਹੈ। ਨਾਮ ਦੇ ਨਾਲ ਹੀ ਪੇਟ ਦਾ ਭਰ ਜਾਣਾ, ਨਾਮ ਨਾਲ ਹੀ ਸੈੱਲ ਸਾਰੇ ਚਾਰਜ ਹੋ ਜਾਣੇ। ਕਿੰਨੇ ਹੀ ਥੱਕੇ ਹੋਈਏ, ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਬ੍ਰਹਮ ਗਿਆਨੀ 108 ਤੱਤ ਬੇਤਾ ਵਿਦਿਆ ਮਾਰਤੰਡ, ਉਹ ਕਹਿੰਦੇ ਹੁੰਦੇ ਸੀ ਕਰਤਾਰ ਸਿੰਘ, ਮੈਂ ਬਾਹਰੋਂ ਆਇਆ ਭਾਈ, ਥੋੜ੍ਹਾ ਜਿਹਾ ਥੱਕ ਗਿਆ ਸਰੀਰ, ਕਹਿੰਦੇ ਜੇ ਆਰਾਮ ਕਰ ਲਓ। ਕਹਿੰਦੇ ਕਾਹਨੂੰ, ਆਰਾਮ ਦੀ ਤਾਂ ਲੋੜ ਹੀ ਨਹੀਂ। ਕਹਿੰਦੇ 5 ਮਿੰਟ ਮੈਨੂੰ ਸਮਾਧੀ 'ਚ ਬੈਠ ਜਾਣ ਦਿਓ, ਬਸ ਬੁਲਾਇਓ ਨਾ ਮੈਨੂੰ, ਕੁੰਡੀ ਲਾ ਲੈਣੀ, 5 ਮਿੰਟ ਬਾਅਦ ਸਮਾਧੀ ਲਾ ਕੇ ਬੈਠਣਾ, ਅਤੇ 5 ਮਿੰਟ ਬਾਅਦ ਉੱਠ ਕੇ ਕਹਿਣਾ ਲੈ ਪਈ ਕਰਤਾਰ ਸਿੰਘ ਫਰੈਸ਼ ਹੋ ਗਿਆ ਹੁਣ। ਕਿਉਂਕਿ ਸਮਾਧੀ ਇਹੀ ਕੰਮ ਕਰਦੀ ਜਿਹੜਾ ਕੰਮ ਨੀਂਦ ਕਰਦੀ ਹੈ। ਸਮਾਧੀ ਲਾਉਣ ਨਾਲ ਸਾਰੇ ਸੈੱਲ ਫਿਰ ਚਾਰਜ ਹੋ ਜਾਂਦੇ ਸਰੀਰ ਦੇ। ਨਾਮ ਤਾਂ ਸੈੱਲਾਂ ਨੂੰ ਹੀ ਚਾਰਜ ਕਰਦਾ, ਅੰਦਰਲੀ ਆਤਮਾ ਨੂੰ ਚਾਰਜ ਕਰਦਾ, ਸਾਡੇ ਸਰੀਰ ਦੀ ਤਾਕਤ ਨੂੰ ਹੀ ਬਣਾਉਂਦਾ, ਦਿਮਾਗ ਨੂੰ ਫਰੈਸ਼ ਕਰਦਾ, ਥਕਾਵਟ ਨੂੰ ਦੂਰ ਕਰਦਾ, ਨਾਮ ਟੈਨਸ਼ਨ ਨੂੰ ਦੂਰ ਕਰਦਾ। ਜਦੋਂ ਨਾਮ ਨਾਲ ਸ੍ਰਿਸ਼ਟੀ ਰਚੀ ਜਾ ਸਕਦੀ ਹੈ, ਇੱਕ ਸਰੀਰ ਤਾਂ ਕਿਹੜੀ ਗੱਲ ਨਾਮ ਵਾਸਤੇ। ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਦੀ ਇੱਕ ਪਰਮੇਸ਼ੁਰ ਉੱਪਰ ਹੀ ਆਸਾ ਟਿਕੀ ਰਹਿੰਦੀ ਆ, ਹੋਰ ਤੇ ਕਿਤੇ ਆਸਾ ਨਹੀਂ ਲਾਉਂਦਾ। ਗੁਰੂ ਅਰਜਨ ਦੇਵ ਮਹਾਰਾਜ ਨੂੰ ਜਦੋਂ ਕਹਿਣ ਲੱਗੇ ਸੂਲੀ ਆ ਗਿਆ ਜੀ ਗੋਇੰਦਵਾਲ ਸਾਹਿਬ, ਹੁਣ ਜੀ ਸੂਲੀ ਉੱਥੋਂ ਚੱਲਣ ਲੱਗਿਆ ਜੀ, ਸਲੱਬੀ ਆ ਰਿਹਾ ਜੀ, ਆਪਾਂ ਨੂੰ ਚਾਹੀਦਾ ਕਿ ਕੋਈ ਬੰਦਾ ਭੇਜਣਾ ਚਾਹੀਏ ਉੱਥੇ, ਜਾਂ ਪਹਿਲਾਂ ਪ੍ਰਥਮ ਮਤਾ ਕਿਸ਼ ਪੱਤਰੀ ਚਲਾਵਾ, ਕੋਈ ਚਿੱਠੀ ਭੇਜੋ, ਸੁਲਾਹ ਕਰ ਲਈਏ ਉਹਨਾਂ ਨਾਲ। ਫਿਰ ਸੰਗਤ ਵਿੱਚੋਂ ਇੱਕ ਉੱਠ ਕੇ ਕਹਿਣ ਲੱਗਿਆ, ਦੁਤੀਏ ਮਤਾ ਦੋਏ ਮਾਨੁਖ ਪਾਓ ਜਾਵੋ, ਦੂਜਾ ਮਤਾ ਅਸੀਂ ਇਹ ਦਿੰਦੇ ਹਾਂ ਸੰਗਤ ਕੋਈ ਦੋ ਬੰਦੇ ਭੇਜ ਦਈਏ, ਗੱਲਬਾਤ ਕਰ ਲਈਏ। ਸੂਲੀ ਬੜਾ ਭੈੜਾ ਜੀ, ਜੇ ਚੜ੍ਹ ਕੇ ਆ ਗਿਆ ਅੰਮ੍ਰਿਤਸਰ ਲੁੱਟ ਲਵੇਗਾ, ਸਭ ਨੂੰ ਮਾਰ ਦੇਵੇਗਾ। ਮਹਾਰਾਜ ਕਹਿੰਦੇ ਹੋਰ ਸੰਗਤ ਵਿੱਚੋਂ ਕਿਸੇ ਨੇ ਰਾਏ ਦੇਣੀ, ਕਹਿੰਦੇ ਤ੍ਰਿਤੀਆ ਮਤਾ ਕਿਸ ਕਰੋ ਉਪਾਇਆ। ਫਿਰ ਤੀਜਾ ਮਤ, ਇਹ ਸੰਗਤ ਦਾ ਕੋਈ ਉਪਾਓ ਕਰੋ ਜਿਹੜਾ ਸੰਗਤ ਦਾ ਨੁਕਸਾਨ ਨਾ ਹੋਵੇ, ਉਹ ਚੜ੍ਹ ਕੇ ਨਾ ਆਵੇ। ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਆਪ ਦਾ ਕੀ ਖਿਆਲ ਹੈ? ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਬ੍ਰਹਮ ਗਿਆਨੀ ਕੀ ਕਰਦਾ? ਬ੍ਰਹਮ ਗਿਆਨੀ ਦਾ ਧਿਆਨ ਔਰ ਆਸ ਇੱਕ ਤੇ ਹੁੰਦੀ। ਕੀ ਕਹਿੰਦੇ ਮਹਾਰਾਜ? ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ। ਕਹਿੰਦੇ ਮੈਂ ਤਾਂ ਸਾਰਾ ਕੁਛ ਛੱਡ ਕੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ, ਮੇਰੀ ਗੱਲ ਮੰਨ ਲਓ, ਭਟਕੋ ਨਾ, ਭੱਜੋ ਨਾ, ਕੁਛ ਨਾ ਕਰੋ, ਸਿਰਫ ਇੱਕ ਕੰਮ ਕਰੋ ਕਿ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ। ਗੌੜੀ ਮਹੱਲਾ ਪੰਜਵਾਂ। ਥਿਰ ਕਰ ਬੈਸੋ ਹਰਜਨ ਪਿਆਰੇ, ਉਦੋਂ ਸ਼ਬਦ ਲਿਖਿਆ 201 ਅੰਗ ਤੇ ਸ਼ਬਦ, ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਰਹਾਓ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨਕੀ ਪੈਜ ਰੱਖੀ ਕਰਤਾਰੇ। ਕਹਿੰਦੇ ਅਖੇ ਚੌਪੀ ਸਾਹਿਬ ਲਿਖਿਆ ਅਖੇ ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਕਿ ਗੁਰੂ ਅਰਜਨ ਦੇਵ ਨੇ ਲਿਖਿਆ ਕਿ ਦੁਸ਼ਟ ਦੂਤ ਪਰਮੇਸ਼ਰ ਮਾਰੇ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚਾ, ਸੁਲਹੀ ਹੋਏ ਮੂਆ ਨਾ ਪਾਕ ਰਹਾਓ, ਕਾੜ ਕੁਠਾਰ ਖਸਮ ਸਿਰ ਕਾਟਿਆ। ਕੁਹਾੜਾ ਕੱਢ ਕੇ ਖਸਮ ਨੇ ਸਿਰ ਵੱਢ ਦਿੱਤਾ ਉਹਦਾ ਅਕਾਲ ਪੁਰਖ ਨੇ। ਖਿਨਮਹਿ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਧਾਕ, ਪੁੱਤਰ ਮੀਤ ਧਨ ਕਿਸ਼ੂ ਨਾ ਰਹੇ, ਸੋ ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਬ੍ਰਹਮ ਗਿਆਨੀ ਦੀ ਇੱਕ ਉੱਤੇ ਆਸ ਰਹਿੰਦੀ ਹੈ, ਇਹ ਥਿਰ ਕਰ ਬੈਸੋ ਹਰਜਨ ਪਿਆਰੇ, ਸਾਰੀ ਸੰਗਤ ਨੂੰ ਹੀ ਰੋਜ਼ ਇੱਕ ਮਾਲਾ ਸਾਰੇ ਸੰਸਾਰ ਚ ਸਾਰੇ ਪੰਥ ਨੂੰ ਹੀ ਕਰਨੀ ਚਾਹੀਦੀ। ਜੇ ਕੋਈ ਮੁਸੀਬਤ ਆ ਗਈ ਤਾਂ ਕਹਿ ਦਿਓ, ਜੇ ਕੋਈ ਹੋ ਗਿਆ ਖੜਾ ਮੂਹਰੇ ਤਾਂ ਕਹਿ ਦਿਓ, ਫਿਰ ਮਾਲਾ ਕਰਨੀ ਨਹੀਂ, ਕੋਈ ਅਭਿਆਸ ਕਰਨਾ ਨਹੀਂ, ਤੇ ਉਦੋਂ ਹੀ ਰੌਲਾ ਪਾਉਣਾ। ਸਤਿਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਜਿਹੜਾ ਹੈ, ਇੱਕ ਬ੍ਰਹਮ ਗਿਆਨੀ ਸਾਰੀਆਂ ਆਸਾਂ ਤੋਂ ਉੱਪਰ ਰਹਿੰਦਾ, ਹਮੇਸ਼ਾ ਦਾ ਕਦੇ ਨਾਸ਼ ਨਹੀਂ ਹੁੰਦਾ। ਲੋਕੀ ਬੜੇ ਵਿਚਾਰੇ ਅਣਜਾਣ ਤੇ ਭੋਲੇ ਕਿਸਮ ਦੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਹ ਸਟੇਜਾਂ ਕੀ ਹੁੰਦੀਆਂ। ਬ੍ਰਹਮ ਗਿਆਨੀ ਨੂੰ ਕਹੀ ਜਾਣਗੇ ਉਹ ਚਲਿਆ ਗਿਆ। ਮਹਾਰਾਜ ਤਾਂ ਕਹਿੰਦੇ ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਬ੍ਰਹਮ ਗਿਆਨੀ ਕਿੱਥੇ ਸਮਾ ਜਾਂਦਾ, ਬ੍ਰਹਮ ਗਿਆਨੀ ਬਣਦਾ ਕਿਵੇਂ? ਬ੍ਰਹਮ ਗਿਆਨੀ ਗੁਰਬਾਣੀ ਪੜ੍ਹ ਪੜ੍ਹ ਕੇ ਬਣਦਾ। ਬ੍ਰਹਮ ਗਿਆਨੀ ਗੁਰਬਾਣੀ ਬਣੀਆਂ ਦਾ ਰੂਪ ਹੋ ਜਾਂਦਾ। ਬ੍ਰਹਮ ਗਿਆਨੀ ਬਾਣੀ ਸਰੂਪ ਹੋ ਕੇ ਅੰਤ ਨੂੰ ਬਾਣੀ ਵਿੱਚ ਹੀ ਸਮਾ ਜਾਂਦਾ। ਬ੍ਰਹਮ ਗਿਆਨੀ ਕਿੱਥੇ ਸਮਾਇਆ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ। ਕਿਸੇ ਵੀ ਬ੍ਰਹਮ ਗਿਆਨੀ ਨੂੰ ਯਾਦ ਕਰ ਲਓ, ਅਵਸਥਾ ਹੋਣੀ ਚਾਹੀਦੀ ਮਾੜੀ ਜਿਹੀ ਦੇਖਣ ਵਾਲੀ, ਐਂ ਥੋੜ੍ਹੀ ਦਿਖਣਾ ਵੀ ਆਪਾਂ ਕਹਿ ਦੀ ਮੈਨੂੰ ਹੁਣ ਹੀ ਦਿਖ ਜਾਊਗਾ। ਅਵਸਥਾ ਹੋਵੇ ਬ੍ਰਹਮ ਗਿਆਨੀ ਨੂੰ ਯਾਦ ਕਰ ਲਓ, ਗੁਰੂ ਗ੍ਰੰਥ ਸਾਹਿਬ ਵੱਲ ਦੇਖੋ, ਇਹਨਾਂ ਦੇ ਵਿੱਚੋਂ ਹੀ ਆ ਜਾਣਾ, ਉਹਨੇ ਸਾਹਮਣੇ ਖੜੇ ਹੋ ਜਾਣਾ, ਹਾਂ ਜੀ ਦੱਸੋ ਕੀ ਗੱਲ ਭਾਈ, ਕਿਵੇਂ ਯਾਦ ਕੀਤਾ? ਬ੍ਰਹਮ ਗਿਆਨੀ ਕਿਤੇ ਗਏ ਆ? ਜਿੰਨੇ ਬ੍ਰਹਮ ਗਿਆਨੀ ਹੋਏ ਨੇ ਅੱਜ ਤੱਕ, ਸਦਾ ਲਈ ਅਮਰ ਨੇ ਉਹ, ਪਰਮੇਸ਼ੁਰ ਵਿੱਚ ਲੀਨ ਹੋਏ ਹੋਏ ਨੇ। ਇਹ ਐਵੇਂ ਨਹੀਂ ਲੀਨ ਹੋਏ ਹੋਏ ਕਿ ਉਹਨਾਂ ਦੀ ਹੋਂਦ ਹੀ ਮੁੱਕ ਗਈ ਹੈ, ਨਹੀਂ, ਉਹ ਸਦਾ ਸਲਾਮਤ ਨੇ, ਸਦਾ ਸਾਡੇ ਕੋਲ ਨੇ, ਸਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਦੇ ਨੇ। ਅਸੀਂ ਉਹਨਾਂ ਤੇ ਵਿਸ਼ਵਾਸ ਕਰਦੇ ਹਾਂ, ਅਸੀਂ ਉਹਨਾਂ ਤੇ ਯਕੀਨ ਕਰਦੇ ਹਾਂ, ਉਹ ਸਭ ਬ੍ਰਹਮ ਗਿਆਨੀ ਸਾਡੇ ਅੰਗ ਸੰਗ ਨੇ। ਤਾਂ ਸਤਿਗੁਰੂ ਨੇ ਬਾਣੀ ਅੰਦਰ ਬ੍ਰਹਮ ਗਿਆਨ ਦੀ ਅਸ਼ਟਪਦੀ ਉਚਾਰਨ ਕੀਤੀ। ਬ੍ਰਹਮ ਗਿਆਨੀ ਦਾ ਕਦੇ ਨਾਸ ਨਹੀਂ ਹੁੰਦਾ। ਕੀ ਕਹਿਣਾ, ਸਰੀਰ ਕਰਕੇ ਅਲੋਪ ਹੋ ਗਿਆ ਉਹ, ਪਰ ਹੁੰਦਾ ਤਾਂ ਸਦਾ ਹੀ ਆ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਦੇ ਹਿਰਦੇ 'ਚ ਗਰੀਬੀ ਦਾ ਆਨੰਦ ਹੁੰਦਾ। ਸਮਾਹਾ ਤੋਂ ਪਾਪ ਸਮਾਹੜਾ। ਬ੍ਰਹਮ ਗਿਆਨੀ ਪਰ ਉਪਕਾਰਿਓ ਮਾਹਾ, ਅਤੇ ਬ੍ਰਹਮ ਗਿਆਨੀ ਨੂੰ ਪਰ ਉਪਕਾਰ ਕਰਨ ਦਾ ਉਤਸ਼ਾਹ ਹਮੇਸ਼ਾ ਬਣਿਆ ਹੀ ਰਹਿੰਦਾ, ਬਣਿਆ ਹੀ ਰਹਿੰਦਾ। ਸੋ ਫਰਮਾਉਂਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਜਿਹੜਾ ਉਹਦੇ ਮਨ ਦੇ ਅੰਦਰ ਪਰ ਪਰਾਏ ਦੇ ਉਪ ਹੁੰਦਾ ਨੇੜੇ ਹੋ ਕੇ ਉਹਦਾ ਕਾਰ ਕਾਰਜ ਸਵਾਰਨ ਨੂੰ ਕਹਿੰਦੇ ਪਰ ਉਪਕਾਰ ਉਹਦਾ ਉਤਸ਼ਾਹ ਬਣਿਆ ਰਹਿੰਦਾ। ਸੋ ਜਿਸ ਵੇਲੇ 1857 ਈਸਵੀ ਵਿੱਚ ਦਿੱਲੀ ਗਦਰ ਪਿਆ ਤਾਂ ਬਾਬਾ ਕਰਮ ਸਿੰਘ ਜੀ ਤੇ ਸੰਤ ਲਾਲ ਸਿੰਘ ਜੀ ਦੀ ਪਲਟਨ ਦਿੱਲੀ ਪਹੁੰਚੀ ਹੋਈ ਸੀ। ਇਹ ਲੋਕਾਂ ਨੂੰ ਬਲਦੀਆਂ ਅੱਗਾਂ ਵਿੱਚੋਂ ਕੱਢ ਕੇ ਗੁਰਦੁਆਰਿਆਂ ਵਿੱਚ ਛੱਡ ਆਉਂਦੇ। 1857 ਦੀ ਗੱਲ ਹੈ। ਸੋ ਜਿਸ ਵੇਲੇ ਆਪ ਇਕੱਲੇ ਇੱਕ ਮਹੱਲੇ ਵਿੱਚ ਪਹੁੰਚੇ ਤਾਂ ਇੱਕ ਮਾਤਾ ਜਿਹਦਾ ਇੱਕੋ ਇੱਕ 5 ਸਾਲਾਂ ਦਾ ਪੁੱਤਰ ਚਬਾਰੇ ਵਿੱਚ ਸੁੱਤਾ ਪਿਆ ਅੱਗ ਦੀ ਲਪੇਟ 'ਚ ਆਇਆ ਹੋਇਆ ਸੀ। ਉਹਦੀ ਮਾਤਾ ਘਰ ਦੇ ਦਰਵਾਜ਼ੇ ਅੱਗੇ ਖੜ੍ਹੀ ਬੜਾ ਰੋ ਰਹੀ ਸੀ ਉੱਚੀ ਉੱਚੀ, ਕਹਿੰਦੀ ਹੇ ਨਿਰੰਕਾਰ ਮੇਰੇ ਪੁੱਤ ਨੂੰ ਬਚਾ ਲੈ, ਹੇ ਨਿਰੰਕਾਰ ਮੇਰੇ ਪੁੱਤ ਨੂੰ ਬਚਾ ਲੈ, ਹੇ ਵਾਹਿਗੁਰੂ ਜਿਵੇਂ ਤੂੰ ਪ੍ਰਹਿਲਾਦ ਨੂੰ ਤਪਦੇ ਥੰਮ ਤੋਂ ਰੱਖਿਆ ਮੇਰੇ ਬੱਚੇ ਨੂੰ ਵੀ ਹੱਥ ਦੇ ਕੇ ਬਚਾ ਲੈ। ਇਹਨੇ ਨੂੰ ਮਹਾਤਮਾ ਉੱਥੇ ਪਹੁੰਚ ਗਏ। ਉਸ ਵਕਤ ਕੀ ਹੋਇਆ, ਜਾਂ ਮਾਈ ਦੀ ਦਸ਼ਾ ਨੂੰ ਵੇਖਿਆ ਤਾਂ ਮਹਾਤਮਾ ਪਾਸੋਂ ਉਹਦਾ ਰੋਣਾ ਦੇਖਿਆ ਨਾ ਗਿਆ, ਕਿਉਂਕਿ ਸੰਤ ਪਰਉਪਕਾਰੀ ਜੇ ਹੋਏ। ਮਾਈ ਨੂੰ ਧੀਰਜ ਦੇ ਕੇ ਆਖਿਆ ਦੋ ਪੌੜੀਆਂ ਲਿਆਓ। ਮਾਈ ਨੇ ਭੱਜ ਕੇ ਦੌੜ ਕੇ ਦੋ ਪੌੜੀਆਂ ਲਿਆਂਦੀਆਂ, ਰੱਸੀਆਂ ਨਾ ਮਿਲਣ ਕਰਕੇ ਸੰਤਾਂ ਨੇ ਆਪਣੀ ਪੱਗ ਨਾਲ ਹੀ ਦੋਵੇਂ ਪੌੜੀਆਂ ਬੰਨ ਲਈਆਂ। ਫਿਰ ਜਦੋਂ ਪਰਉਪਕਾਰ ਕਰਨਾ ਹੀ ਆ, ਫਿਰ ਛੋਟੇ ਸੰਤ ਲਾਲ ਸਿੰਘ ਨੇ ਕਿਹਾ ਬਾਬਾ ਜੀ ਅੱਗ ਬੜੇ ਜ਼ੋਰਾਂ ਤੇ ਨਾ ਚੜੋ। ਪਰ ਬਾਬਾ ਜੀ ਨੇ ਪੰਗਤੀ ਪੜ੍ਹੀ, ਆਪੇ ਪਾਵਕ ਆਪੇ ਪਵਨਾ, ਜਾ ਰਹਾ ਖਸਮ ਤਾਂ ਰੱਖਾ ਕਵਨਾ। ਚੁਬਾਰੇ ਚ ਜਾ ਪਹੁੰਚੇ, ਨਾਲੇ ਬ੍ਰਹਮ ਗਿਆਨੀ ਨੂੰ ਅੱਗ ਸਾੜ ਨਹੀਂ ਸਕਦੀ ਹੁੰਦੀ ਜੇ ਉਹਦੀ ਮਰਜ਼ੀ ਹੋ ਜਾਵੇ, ਕਿਉਂਕਿ ਅਗਨੀ ਦੇਵਤੇ ਹੋਣੀ ਤਾਂ ਵਿਚਾਰੇ ਆਪ ਉਹਨਾਂ ਤੋਂ ਡਰਦੇ ਰਹਿੰਦੇ। ਸੋ ਸੁੱਤੇ ਬੱਚੇ ਨੂੰ ਚਾਦਰ ਚ ਲਪੇਟ ਕੇ ਪਿੱਠ ਤੇ ਬੰਨ ਲਿਆ ਤੇ ਕੀਮਤੀ ਸਮਾਨ ਵੀ ਮਾਈ ਦਾ ਜਿਹੜਾ ਹੱਥ ਲੱਗਿਆ ਹੇਠਾਂ ਸੁੱਟ ਦਿੱਤਾ ਤੇ ਬੱਚੇ ਨੂੰ ਲਿਆ ਕੇ ਮਾਈ ਦੀ ਝੋਲੀ ਚ ਪਾ ਕੇ ਚਲੇ ਗਏ। ਮਗਰੋਂ ਮਾਈ ਬੜੀਆਂ ਅਸੀਸਾਂ ਦਿੰਦੀ ਰਹੀ। ਸੋ ਇਸ ਤਰ੍ਹਾਂ ਪਰਉਪਕਾਰ ਜਿਹੜਾ ਹੈ ਬ੍ਰਹਮ ਗਿਆਨੀ ਹੀ ਕਰ ਸਕਦਾ, ਕਿਉਂਕਿ ਉਹਦੇ ਮਨ ਵਿੱਚ ਹਮੇਸ਼ਾ ਉਤਸ਼ਾਹ ਬਣੇ। ਇੱਕ ਵਾਰ ਸੁਣ ਲਏ ਸਹੀ ਬਸ ਵੀ ਉੱਥੇ ਕੋਈ ਦੁਖੀ ਹੈ, ਉਹਨੂੰ ਨੀਂਦ ਨਹੀਂ ਆਉਂਦੀ, ਫਿਰ ਜਦ ਤੱਕ ਉਹਨੂੰ ਸੁਖੀ ਨਹੀਂ ਕਰ ਲੈਂਦਾ ਉਹ। ਬ੍ਰਹਮ ਗਿਆਨੀ ਨੂੰ ਤਾਂ ਪਤਾ ਲੱਗਣਾ ਚਾਹੀਦਾ ਕਿ ਫਲਾਨਾ ਬੰਦਾ ਦੁਖੀ ਹੈ। ਉਹ ਕਹਿੰਦੇ ਮੈਂ ਇਹਨੂੰ ਸੁਖੀ ਕਿਵੇਂ ਕਰਾਂ, ਬਸ ਉਹ ਇੱਕੋ ਹੀ ਗੱਲ ਦੇ ਮਗਰ ਪਏ ਰਹਿੰਦੇ ਨੇ। ਇਸ ਕਰਕੇ ਉਹ ਕਹਿੰਦੇ ਪਰਉਪਕਾਰੀ ਭਾਵਨਾ ਹੁੰਦੀ ਉਹਨਾਂ ਦੀ। ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਧਾ। ਬ੍ਰਹਮ ਗਿਆਨੀ ਦੇ ਮਨ ਵਿੱਚ ਕੋਈ ਜੰਜਾਲ ਨਹੀਂ ਹੁੰਦਾ। ਬ੍ਰਹਮ ਗਿਆਨੀ ਦਾ ਮਨ ਸ਼ੁੱਧ ਹੁੰਦਾ ਜੰਜਾਲਾਂ ਤੋਂ। ਆਪਣੇ ਤਾਂ ਮੈਂ ਇਹ ਵੀ ਬੇਨਤੀ ਕਰਨੀ, ਆਪਣੇ ਤੜਕੇ ਜੇ ਉੱਠਦੇ ਹਾਂ 3-4 ਵਜੇ, ਕੋਈ ਉੱਠਦਾ ਕੋਈ 2 ਵਜੇ ਉੱਠਦਾ, 5 ਵਜੇ 6 ਵਜੇ ਜਦੋਂ ਵੀ ਉੱਠਣਾ ਸਾਰਾ ਟੱਬਰ ਜਾਂ ਉੱਠੂ ਇਕੱਠਾ ਹੋਊਗਾ, ਤੜਕੇ ਸ਼ੁਰੂ ਕਰਨ। ਅੱਜ ਤੂੰ ਉਹ ਜਾਂਦਾ ਜਾਂਦਾ ਉਹ ਫਲਾਨਾ ਬਿੱਲ ਭਰ ਜੀ, ਸਵੇਰੇ ਸ਼ੁਰੂ ਹੋ ਗਿਆ। ਪਹਿਲਾਂ ਕੋਈ ਰੱਬ ਦਾ ਨਾਂ ਲੈਣਾ ਸੀ, ਪਹਿਲਾਂ ਤਾਂ ਬਿਸਤਰੇ ਦੇ ਉੱਤੇ ਬੈਠ ਕੇ ਹੀ ਸਿਮਰਨ ਕਰਿਆ ਕਰੋ, ਭਾਵੇਂ 2 ਮਿੰਟ ਕਰੋ 5 ਮਿੰਟ ਜਿੰਨਾ ਟਾਈਮ ਹੈਗਾ। ਪਹਿਲਾਂ ਬਿਰਤੀ ਦੀ ਸੂਈ ਸਿਮਰਨ ਵੱਲ ਨੂੰ ਲੈ ਕੇ ਜਾਓ। ਜਿਵੇਂ ਸੂਈ ਵਿੱਚ ਇੱਕ ਵਾਰ ਧਾਗਾ ਟਕਾ ਕੇ ਪਾ ਲਈਦਾ, ਫਿਰ ਜਿੰਨਾ ਮਰਜ਼ੀ ਧਾਗਾ ਪਾਈ ਜਾਓ ਪਾਈ ਜਾਓ। ਸਵੇਰੇ ਉੱਠਦਿਆਂ ਸਾਰ ਜੇ ਅੱਜ ਤਾਂ ਇੰਨੀ ਮੌਜ ਲੱਗੀ ਆ, ਟੇਪ ਰਿਕਾਰਡਾਂ ਸੀੜੀਆਂ ਸਾਡੇ ਕੋਲ, ਉੱਠਦਿਆਂ ਸਾਰ ਪਹਿਲਾਂ ਜਪਜੀ ਸਾਹਿਬ ਦਾ ਪਾਠ ਲਾ ਦਿਓ। ਪਹਿਲਾਂ ਤਾਂ ਉੱਠਣ ਤੋਂ ਪਹਿਲਾਂ ਇੱਕ ਪਾਠ ਸੁਣ ਲਓ, ਇਹ ਬੜੀ ਵੱਡੀ ਚੀਜ਼ ਹੈ। ਮਹਾਂਪੁਰਖ ਬਾਬਾ ਹਰਨਾਮ ਸਿੰਘ ਦਾ ਜ਼ਿਕਰ ਕਈ ਵਾਰ ਦੱਸਿਆ, ਉਹ ਤਾਂ ਉੱਠ ਕੇ ਪਹਿਲਾਂ ਸ਼ੁਰੂ ਹੀ ਕਰ ਦਿੰਦੇ ਹੁੰਦੇ ਸੀ। ਉੱਠ ਕੇ ਸ਼ੁਰੂ ਕਰਕੇ ਪਹਿਲਾਂ ਇੱਕ ਜਪਜੀ ਸਾਹਿਬ, ਉੱਠਦੇ ਉੱਠਦੇ ਬੈਠਦੇ ਸਾਹਿਬ ਤਾਂ ਆਂਜੇ ਹੁੰਦੇ, ਜਦ ਨੂੰ ਜਪਜੀ ਸਾਹਿਬ ਇੱਕ ਸੁਣ ਲਓ। ਉੱਠਦਿਆਂ ਸਾਰ ਪਹਿਲਾਂ ਗੁਰਾਂ ਦੇ ਚਿੱਤਰ ਦਰਸ਼ਨ ਵੀ ਕਰ ਲਓ, ਹੋਰ ਕੋਈ ਗੱਲ ਨਾ ਸੋਚੋ। ਜਦੋਂ ਆਪਾਂ ਉੱਠਦਿਆਂ ਸਾਰ ਪਹਿਲਾਂ ਉਹ ਗੱਲਾਂ ਆ ਗੱਲਾਂ ਜਥੇ ਸੰਗਤ ਵਿੱਚ ਮਹਾਂਪੁਰਖਾਂ ਨਾਲ ਅਸੀਂ ਦੇਖਿਆ ਹੋਇਆ ਰਹਿ ਕੇ, ਜੇ ਤੜਕੇ ਕੋਈ ਸਿੰਘ ਗੱਲਾਂ ਕਰਦਾ ਤਾਂ ਉਹਨੂੰ ਕਹਿੰਦੇ ਚੰਗਾ ਭਾਈ ਗੁਰਮੁਖਾ ਤੂੰ ਹੁਣ ਘਰ ਚੱਲ, ਤੇਰੀ ਲੋੜ ਨਹੀਂ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਵੇਰੇ 10 ਵਜੇ ਤੋਂ ਪਹਿਲਾਂ ਕਿਸੇ ਦੇ ਮੱਥੇ ਨਹੀਂ ਬਾਲ ਲੱਗਦੇ, ਬਸ ਕਹਿਣਾ ਪਹਿਲਾਂ ਨਾਮ ਜਪੋ ਬਹਿ ਕੇ। ਇਸ ਕਰਕੇ ਚੀਜ਼ ਹੁੰਦੀ ਕਿ ਤੜਕੇ ਉੱਠਦੇ ਹੀ ਨਹੀਂ ਸੋਚਣਾ ਕੁਛ, ਜਾਂ ਦਿਨ ਚੜ੍ਹੂ ਦੇਖੀ ਜਾਊ, ਇਹ ਕੰਮਾਂ ਨੇ ਤਾਂ ਮੁੱਕਣਾ ਹੀ ਨਹੀਂ, ਇਹਨਾਂ ਨੇ ਸਾਡੀ ਬਿਰਤੀ ਟਿਕਣੀ ਨਹੀਂ ਦੇਣੀ। ਕੰਮਾਂ ਨੇ ਕੰਮ ਤੁਸੀਂ ਮੁਕਾਉਂਦੇ ਮੁਕਾਉਂਦੇ ਜ਼ਿੰਦਗੀਆਂ ਲੰਘ ਜਾਂਦੀਆਂ, ਜਿਹਦਾ ਨਾਂ ਹੀ ਕੰਮ ਹੈ। ਕਹਿੰਦੇ ਕੰਮ ਹਮੇਸ਼ਾ ਕੰਮ ਹੀ ਰਹਿੰਦਾ, ਕਦੇ ਪੂਰਾ ਨਹੀਂ ਹੋਇਆ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ, ਉਹਦੇ ਮਨ 'ਚ ਕਦੇ ਜੰਜਾਲ ਨਹੀਂ ਹੁੰਦਾ। ਬ੍ਰਹਮ ਗਿਆਨੀ ਲੈ ਧਾਵਤ ਬੰਧਾ, ਕਿਉਂਕਿ ਬ੍ਰਹਮ ਗਿਆਨੀ ਨੇ ਆਪਣੇ ਧਾਵਤ ਹੁੰਦਾ ਦੌੜਦੇ ਹੋਏ ਮਨ ਨੂੰ ਬੰਨ ਲਿਆ, ਆਪਣੇ ਵਸ ਕੀਤਾ ਹੋਇਆ। ਉਹ ਕਿੱਧਰ ਚੱਲਿਆ, ਮਨ ਨੂੰ ਰੋਕ ਰਿਹਾ, ਇੱਥੇ ਬਹਿ ਜਾ। ਇਹ ਗਾਹਣ ਵਾਲੀਆਂ ਵਸਤਾਂ 'ਚ ਗੱਲ ਆਉਂਦੀ, ਹੁਣ ਤਾਂ ਨਹੀਂ ਖੈਰ, ਫਿਰ ਮਨ ਨਾ ਆਗਿਆਕਾਰੀ ਹੋ ਜਾਂਦਾ, ਮਨ ਕੰਟਰੋਲ 'ਚ ਹੁੰਦਾ, ਪੁੱਛਦਾ ਰਹਿੰਦਾ ਮੈਂ ਉੱਥੇ ਜਾਇਆ ਵਾਂ ਨਹੀਂ ਲੋੜ ਨਹੀਂ, ਕਿਉਂਕਿ ਇਹ ਹੁਣ ਸਾਡੇ ਦਾਇਰੇ 'ਚ ਅਭਿਆਸੀ ਇੰਨੇ ਬੈਠੇ ਹੋ, ਸਾਨੂੰ ਪੁੱਛਦੇ ਰਹਿੰਦੇ। ਅੱਜ ਮੇਰਾ ਮਨ ਇਹ ਕਹਿੰਦਾ ਸੀ, ਮਨ ਦਾ ਸਰੂਪ ਸਾਹਮਣੇ ਵੀ ਖੜਾ ਹੋ ਜਾਂਦਾ ਪ੍ਰਤੱਖ, ਮੈਂ ਆਹ ਕੰਮ ਕਰ ਲਵਾਂ ਨਹੀਂ ਕਰਨਾ, ਬੈਠ ਸਿਮਨ ਕਰੀ ਜਾ ਬਸ, ਕਿਉਂਕਿ ਇਹ ਸ਼ਰਾਰਤੀ ਬਹੁਤ ਜ਼ਿਆਦੇ ਤਰੀਕੇ ਨਾਲ ਬਾਹਰ ਨਿਕਲ ਜਾਂਦਾ। ਹੁਣ ਤਾਂ ਇਹਦਾ ਸਰੂਪ ਆਪਾਂ ਨੂੰ ਦਿਖਦਾ ਨਹੀਂ, ਬਾਅਦ ਵਿੱਚ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉੱਥੇ ਜਾ ਕੇ ਦੇਖਣ ਵੀ ਲੱਗ ਜਾਂਦਾ। ਫਿਰ ਇਹ ਮਨ ਸਾਡਾ ਕਦੇ ਨਾ ਕਦੇ ਸ਼ਰਾਰਤ ਕਰਨੀ ਸੋਚਦਾ, ਪਰ ਬ੍ਰਹਮ ਗਿਆਨੀਆਂ ਨੂੰ ਆਪਣੇ ਵੱਸ ਵਿੱਚ ਕਰਕੇ ਰੱਖਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਪਾਸੋਂ ਜੋ ਵੀ ਹੁੰਦਾ ਭਲਾ ਹੀ ਹੁੰਦਾ, ਕਦੇ ਨੁਕਸਾਨ ਵਾਲੀ ਗੱਲ ਨਹੀਂ ਕਰਦੇ, ਉਹ ਭਲਾ ਹੀ ਕਰਨਗੇ। ਸੋ ਇਸ ਕਰਕੇ ਉਹਨਾਂ ਦੇ ਮੂੰਹ ਵਿੱਚੋਂ ਵੀ ਕਦੇ ਇਹੋ ਜਿਹੀ ਗੱਲ ਨਹੀਂ ਨਿਕਲਦੀ ਕਿ ਨੁਕਸਾਨ ਹੀ ਹੋ ਜਾਵੇ ਇਹਦਾ ਐਵੇਂ। ਸੋ ਜਿਵੇਂ ਪਹਿਲਾਂ ਵੀ ਦੱਸਿਆ ਹੋਇਆ ਵੀ ਰਾੜਾ ਸਾਹਿਬ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੇ ਗੜਬਈ ਸੀ, ਭੁੱਟੇ ਵਾਲੇ ਬਾਬਾ ਨਾਹਰ ਸਿੰਘ ਜੀ, ਉਹ ਕਾਫੀ ਬਿਰਧ ਹੋਏ ਹੋਏ ਵੀ ਰਾੜਾ ਸਾਹਿਬ ਆਉਂਦੇ ਹੁੰਦੇ ਅਸੀਂ ਮਿਲਣਾ। ਮੈਂ ਉਹਨਾਂ ਨੂੰ ਬਚਨ ਕੀਤਾ, ਬਾਬਾ ਜੀ ਜਦੋਂ ਵੀ ਕੋਈ ਗੱਲ ਹੁੰਦੀ ਤੂੰ ਕਹਿੰਦੇ ਤੁਸੀਂ ਇਉਂ ਕਹਿੰਦੇ ਉਹ ਤੇਰਾ ਭਲਾ ਹੋ ਜਾਏ, ਉਹਨਾਂ ਹਰੇਕ ਗੱਲ 'ਤੇ ਇਹੀ ਕਹੀ ਜਾਣਾ। ਉਹ ਕਹਿੰਦੇ ਇਹ ਵੀ ਸੁਣ ਲਾ ਕਿਵੇਂ ਹੋਈ ਗੱਲ, ਕਹਿੰਦੇ ਪਹਿਲਾਂ ਮੇਰਾ ਮੈਂ ਪਿੰਡ ਦਾ ਬੰਦਾ ਸੀ ਅਨਪੜ੍ਹ, ਕਹਿੰਦੇ ਮੈਂ ਮਹਾਂਪੁਰਖਾਂ ਕੋਲ ਜਦੋਂ ਆ ਕੇ ਸੇਵਾ ਲੱਗਿਆ, ਕਹਿੰਦੇ ਮੈਨੂੰ ਕੋਈ ਗੱਲ ਹੋਣੀ, ਕਹਿੰਦੇ ਬਸ ਮੇਰੇ ਮੂੰਹ 'ਤੇ ਚੜ੍ਹੋ ਤੇਰਾ ਬੇੜਾ ਬਹਿ ਜੇ। ਪਹਿਲਾਂ ਮੈਂ ਕਹਿੰਦਾ ਐਂ ਕਹਿੰਦਾ ਹੁੰਦਾ ਸੀ, ਮੈਂ ਪਿੰਡ ਦਾ ਜੋ ਸੀ। ਮਹਾਂਪੁਰਖ ਇੱਕ ਦਿਨ ਸੱਦ ਕੇ ਕਹਿੰਦੇ ਉਹ ਨਾਰ ਸਿਆਂ ਕੋਈ ਸ਼ਰਮ ਕਰ, ਮਾੜੀ ਮੋਟੀ ਚਿੱਟਾ ਚੋਲਾ ਪਾਇਆ ਬਾਣੀ ਪੜ੍ਹਦਾ, ਹਰੇਕ ਦਾ ਹੀ ਬੇੜਾ ਬਿਠਾਈ ਜਾਂਦਾ, ਬੰਦ ਕਰ ਅੱਖਰ ਬੋਲਣਾ ਇਹ ਰੋਜ਼ ਬੇੜਾ ਬਿਠਾ। ਕਹਿੰਦੇ ਇਉਂ ਕਿਹਾ ਕਰ ਤੇਰਾ ਭਲਾ ਹੋ ਜਾਏ। ਕਹਿੰਦੇ ਜੇ ਉਹ ਮੈਂ ਫਿਰ ਗੱਲ ਪਕਾ ਲਈ, ਕਹਿੰਦੇ ਹੁਣ ਸਾਰੀ ਜ਼ਿੰਦਗੀ ਹੁਣ ਲੰਘ ਗਈ, ਕਹਿੰਦੇ ਕੋਈ ਗੱਲ ਹੋਵੇ ਬਸ ਮੇਰੇ ਮੂੰਹ 'ਚੋਂ ਇਹੀ ਨਿਕਲ ਤੇਰਾ ਭਲਾ ਹੋ ਜਾਏ। ਸੋ ਉਹ ਗੱਲ ਆ ਵੀ ਇਹ ਮੈਨੂੰ ਅੱਖਰ ਬੜਾ ਹੀ ਚੰਗਾ ਲੱਗਿਆ, ਮੈਂ ਵੀ ਪਕਾਇਆ, ਮੈਂ ਕੋਸ਼ਿਸ਼ ਕਰਦਾ ਵੀ ਮੈਂ ਇਹੀ ਕਹਾਂ। ਇਸ ਕਰਕੇ ਬ੍ਰਹਮ ਗਿਆਨੀ ਕਹਿੰਦੇ ਸਦਾ ਹੀ ਭਲਾ ਹੀ ਹੋ ਜਾਏ, ਚੰਗਾ ਹੀ ਸਭ ਦਾ, ਅਗਿਆਨੀ ਦਾ ਵੀ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲਾ ਸਭ ਕੁਛ ਪਾਏ, ਬ੍ਰਹਮ ਗਿਆਨੀ ਸੁਫਲ ਫਲਾ। ਇਸ ਕਰਕੇ ਬ੍ਰਹਮ ਗਿਆਨੀ ਸ੍ਰੇਸ਼ਟ ਫਲਾਂ ਕਰਕੇ ਪ੍ਰਫੁੱਲਤ ਹੁੰਦਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਦੇ ਸੰਗ ਨਾਲ ਸਾਰਿਆਂ ਦਾ ਹੀ ਉਧਾਰ ਹੋ ਜਾਂਦਾ। ਅਸਲ ਵਿੱਚ ਕਿਸੇ ਦਾ ਵੀ ਮਰਜ਼ੀ ਲੈ ਲਓ, ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਦੋਂ ਪਹਿਲੀਆਂ ਅਵਸਥਾ 'ਚ ਹੁੰਦੇ ਸੀ, ਕਿਉਂਕਿ ਇਹ ਕੁਛ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਜਨਮ ਤੋਂ ਹੀ ਬ੍ਰਹਮ ਗਿਆਨ ਹੁੰਦਾ, ਇਹ ਉਹਨਾਂ ਵਿੱਚੋਂ ਨੇ, ਜਨਮ ਤੋਂ ਹੀ ਬ੍ਰਹਮ ਗਿਆਨ ਹੈ ਇਹਨਾਂ ਨੂੰ। ਤਾਂ ਕਹਿੰਦੇ ਪਹਿਲਾਂ ਪੁਰਾਣੇ ਟਾਈਮਾਂ 'ਚ ਨਾ, ਕਹਿੰਦੇ ਪੁਰਾਣੀ ਗੱਲ ਹੈ ਕੋਈ 57-58 ਦੀ ਜਾਂ 60 ਦੀ, ਉਦੋਂ ਟਾਈਮ ਪੀਸ ਵਗੈਰਾ ਨਹੀਂ ਸੀ ਹੁੰਦੇ। ਸੋ ਮੁਰਗਾ ਰੱਖਿਆ ਹੁੰਦਾ ਸੀ ਘਰ 'ਚ, ਮੁਰਗੇ ਨੇ ਬਾਂਗ ਦੇ ਦੇਣੀ, ਕਈਆਂ ਨੇ ਬਾਂਗ ਵਾਸਤੇ ਮੁਰਗਾ ਰੱਖਿਆ ਹੁੰਦਾ ਸੀ। ਕਹਿੰਦੇ ਉੱਥੇ ਗੁਰਦੁਆਰੇ ਗ੍ਰੰਥੀ ਕੋਲ ਮੁਰਗਾ ਸੀਗਾ, ਉੱਚੇ ਪਿੰਡ ਸੰਘੋਲ, ਉਹ ਮੁਰਗੇ ਨੇ ਤੜਕੇ ਪੂਰੇ 2:30-2 ਬਾਂਗ ਦੇਣੀ, ਕਹਿੰਦੇ ਅਸੀਂ ਉੱਠ ਕੇ ਨਹਾ ਲੈਣਾ, ਪ੍ਰਕਾਸ਼ ਕਰ ਲੈਣਾ, ਬਸ ਮੁਰਗਾ ਇਸੇ ਕੰਮ ਨੂੰ ਰੱਖ ਦਿੰਦੇ, ਇਹ ਨਹੀਂ ਵੀ ਮੁਰਗਾ ਖਾਣ ਨੂੰ ਰੱਖਿਆ ਜਾਂਦਾ। ਕਹਿੰਦੇ ਵੀ ਕਿੰਨੇ ਸਾਲ ਉਹ ਮੁਰਗਾ ਬਾਂਗ ਦਿੰਦਾ ਰਿਹਾ, ਆਪਣੀ 15 ਸਾਲ, ਕਹਿੰਦੀ 10 ਸਾਲ, ਕੋਈ ਇਹੋ ਜਿਹੀ ਗੱਲ ਹੋਈ। ਉਦੋਂ ਬਾਅਦ ਮਹਾਂਪੁਰਖ ਕਹਿੰਦੇ ਫਿਰ ਇੱਕ ਦਿਨ ਗ੍ਰੰਥੀ ਨੂੰ ਕਹਿੰਦੇ ਆਪਾਂ ਮੁਰਗੇ ਦੀ 84 ਕੱਟ ਦਈਏ। ਹੁਣ ਉਹ ਡਰ ਗਿਆ ਗ੍ਰੰਥੀ, ਨਾ 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 ਮਹਾਰਾਜ, ਗੁਰਦੁਆਰੇ ਨਹੀਂ ਮੁਰਗਾ ਬਣਾਉਣਾ ਆਪਾਂ ਨੇ। ਮਹਾਂਪੁਰਖ ਹੱਸਣ ਲੱਗ ਗਏ, ਕਹਿੰਦੇ ਮੈਂ ਤੈਨੂੰ ਕੀ ਕਹਿਣਾ, ਮੁਰਗਾ ਮਾਰਨ ਨੂੰ ਕਿਹਾ ਤੈਨੂੰ, ਤੈਨੂੰ ਕਿਹਾ ਵੀ 84 ਕੱਢ ਦੀ, ਇਹਨੇ ਸੇਵਾ ਬਹੁਤ ਕੀਤੀ ਹੈ। ਕਹਿੰਦੇ ਜੀ ਉਹ ਕਿਵੇਂ ਕੱਟੋਗੇ, ਕਹਿੰਦੇ ਉਹ ਸਹਿਜ ਪਾਠ ਕਰ, ਸਹਿਜ ਪਾਠ ਕਰ। ਕਹਿੰਦੇ ਜੀ ਫਿਰ, ਕਹਿੰਦੇ ਜਦ ਆਪਾਂ ਭੋਗ ਪਾ ਕੇ ਅਰਦਾਸ ਕਰਾਂਗੇ, ਜਕਾਰਾ ਛੱਡਾਂਗੇ ਨਾ, ਮੁਰਗਾ ਨਾਲ ਬਾਂਗ ਦੇ ਗਿਆ ਜੇ ਜਕਾਰੇ ਦੇ, ਇਹਦੀ 84 ਕੱਟੀ ਜਾਓ। ਉਹ ਫਿਰ ਮੁਰਗੇ ਨੇ ਨਾਲ ਹੀ ਬਾਂਗ ਦੇਤੀ ਸੀ ਜਦੋਂ ਜਕਾਰਾ ਛੱਡਿਆ। ਗ੍ਰੰਥੀ ਸਿੰਘ ਨੂੰ ਕਹਿ ਲੈ, ਇਹਨੂੰ ਹੁਣ ਖੁੱਲ੍ਹਾ ਛੱਡ ਦੇ, ਜਿੱਥੇ ਮਰਜ਼ੀ ਜਾਵੇ ਆਪਾਂ ਹੁਣ ਬਸ। ਕਹਿੰਦੇ ਮੁੜ ਜੂਨਾਂ 'ਚ ਨਹੀਂ ਆਊਗਾ ਹੁਣ ਬਸ, ਇਹਦੀਆਂ ਜੂਨਾਂ, ਕਿਉਂਕਿ ਇਹਨੇ ਸੇਵਾ ਕੀਤੀ ਆਪਣੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਤਾਂ ਹਰੇਕ ਦਹੀ ਭਲਾ ਮੰਗਦੇ ਨੇ, ਕੂਕਰਾਂ ਦਾ, ਸੂਕਰਾਂ ਦਾ, ਪਸ਼ੂਆਂ ਦਾ, ਪੰਛੀਆਂ ਦਾ, ਦਰਖਤਾਂ ਦਾ ਵੀ, ਬੰਦਿਆਂ ਦਾ ਤਾਂ ਉਹਨਾਂ ਭਲਾ ਕਰਨਾ ਹੀ ਕਰਨਾ। ਮਹਾਂਪੁਰਖ ਇਸ ਪ੍ਰਕਾਰ ਕਿਰਪਾ ਕਰਦੇ ਨੇ। ਗੁਰੂ ਸਾਹਿਬ ਮਹਾਰਾਜ ਫਰਮਾਉਂਦੇ ਨੇ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਨੂੰ ਸਾਰਾ ਸੰਸਾਰ ਹੀ ਸਿਮਰਦਾ, ਕਿਉਂਕਿ ਬ੍ਰਹਮ ਗਿਆਨੀ ਨੇ ਇੱਥੇ ਉੱਥੇ ਜਾਣਾ ਆਉਣਾ ਕੋਈ ਖਾਸ ਔਖਾ ਨਹੀਂ ਹੁੰਦਾ, ਉੱਥੋਂ ਬੈਠੇ ਤਾਂ ਇੱਥੇ ਬਾਰੇ ਅਭਿਆਸੀ ਦੱਸ ਦਿੰਦੇ ਆਪਣੇ, ਤਾਂ ਬ੍ਰਹਮ ਗਿਆਨੀ ਤਾਂ ਉਈ ਦੱਸ ਦਿੰਦੇ ਨੇ। ਉਹ ਤਾਂ ਉੱਥੇ ਬੈਠੇ ਆਪਣੀਆਂ ਗੱਲਾਂ ਕਰੀ ਜਾਂਦੇ ਹੁੰਦੇ ਨੇ। ਇਸ ਕਰਕੇ ਉਹਨਾਂ ਲਈ ਕੋਈ ਚੀਜ਼ ਤਿੰਨਾਂ ਲੋਕਾਂ ਵਿੱਚ ਦੂਰ ਨਹੀਂ ਹੁੰਦੀ।